ਅਮਰਦਾਸ ਪਦਬੰਧ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਈ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋ ਮਹਿ ਦਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆ ਬੁਲੇ ਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆ ਬੁਲੇ ਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਚੌਪਈ ਹਿੰਦੁਸਤਾਨ ਹੈ ਪੀਰਨਪੁਰ ਕਰੈ ਮਦਦ ਵੈ ਸ਼ਾਹੇ ਜ਼ਰੂਰ ਸੋ ਹਮ ਤੈ ਕਬ ਜੀਤਿਓ ਜਾਏ ਕਰੈ ਪੀਰ ਜਿਹੇ ਆਪ ਸਹਾਏ ਹਿੰਦੁਸਤਾਨ ਹੈ ਪੀਰਨਪੁਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਤਸਲ ਪੂਰਨ ਪਰਮੇਸ਼ਰ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਸਾਹਿਬ ਕਮਾਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ ਚਾਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਬਾਣੀ ਕੇ ਬੋਹਿਤ ਗੁਰਦੇਵ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੇ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਮਹਾਨ ਤੋਂ ਮਹਾਨ ਵੱਡਿਆਂ ਹੀ ਭਾਗਾਂ ਵਾਲੇ ਹੋ ਜੋ ਗੁਰੂ ਮਹਾਰਾਜ ਜੀ ਦੇ ਚਰਣਾਂ ਵਿੱਚ ਨਤਮਸਤਕ ਹੋ ਕਰਕੇ ਗੁਰੂ ਜੀ ਦਾ ਮਹਾਨ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸੰਧਿਆ ਦੇ ਸਮੇਂ ਦੇ ਦੀਵਾਨ ਸਜਾਏ ਗਏ ਹਨ ਆਪ ਸੰਗਤਾਂ ਨੇ ਤੁਰਕੀ ਬਾਣੀ ਸਤਿਗੁਰ ਜੀ ਕੀ ਬਾਣੀ ਕੇ ਜਾਪ ਸਰਵਣ ਕੀਤੇ ਹੈ ਉਪਰੰਤ ਅਰਦਾਸ ਹੋਈ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੁਣ ਜੋ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਜੋ ਗੁਰੂ ਖਾਲਸੇ ਦੀ ਕਥਾ ਹੈ ਉਸਦਾ ਸਮਾਂ ਹੋਇਆ ਜਿਹਦੇ ਵਿੱਚ ਆਪ ਜੀ ਨੇ ਪਿੱਛੇ ਸਰਵਣ ਕੀਤਾ ਕਿ ਭਾਈ ਤਾਰੂ ਸਿੰਘ ਜੀ ਜੋ ਪੜਾਣੇ ਪਿੰਡ ਦੇ ਸਿੱਖ ਹਨ ਉਹਨਾਂ ਨੂੰ ਗੁਰੂ ਜੀ ਦੇ ਕੀਤੇ ਹੋਏ ਬਚਨਾਂ ਦੇ ਬਾਰੇ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਸਤਿਗੁਰੂ ਜੀ ਨੇ ਆਪਣੇ ਬਚਨ ਕਰਕੇ ਅਤੇ ਮੁਗਲਾਂ ਨੂੰ ਰਾਜ ਦਿੱਤਾ ਅਤੇ ਉਹ ਮੁਗਲਾਂ ਤੋਂ ਬਾਅਦ ਇਹ ਰਾਜ ਸਤਿਗੁਰਾਂ ਨੇ ਆਪਣੇ ਸੀਸ ਦੇ ਕਰਕੇ ਵਾਪਸ ਲਿਆ ਜੋ ਸਤਿਗੁਰਾਂ ਨੇ ਬਚਨ ਕੀਤੇ ਵੀ ਅਸੀਂ ਆਪਣੇ ਸਿੱਖਾਂ ਨੂੰ ਰਾਜ ਦੇਵਾਂਗੇ ਅਖੀਰੀ ਅਸੀਂ ਹੁਣ ਉਹੀ ਬਚਨ ਪੂਰਾ ਕਰ ਰਹੇ ਹਾਂ ਤਾਂ ਹੀ ਆਪਣੇ ਸੀਸ ਸਿਰ ਦੇ ਕਰਕੇ ਸਮੇਂ ਸਮੇਂ ਦੇ ਨਾਲ ਇਹ ਤੁਰਕਾਂ ਦਾ ਰਾਜ ਮੁਗਲਾਂ ਦਾ ਰਾਜ ਖਤਮ ਕਰ ਦੇਣਾ ਹੈ ਉਹ ਸਿੱਖਾਂ ਨੇ ਪੜ੍ਹਾਉਣੇ ਪੈਂਦਿਆਂ ਨੇ ਕਿਹਾ ਵੀ ਭਾਈ ਤਾਰੂ ਸਿੰਘ ਜੀ ਐਸਾ ਕਿਹੜਾ ਬਚਨ ਗੁਰੂ ਜੀ ਨੇ ਕੀਤਾ ਜਿਸ ਕਰਕੇ ਸਤਿਗੁਰੂ ਜੀ ਨੂੰ ਆਪਣੇ ਬਚਨਾਂ 'ਤੇ ਰਹਿਣਾ ਪਿਆ। ਉਹ ਕਥਾ ਆਪ ਜੀ ਨੇ ਵਿਸਥਾਰ ਸਹਿਤ ਸਰਵਣ ਕੀਤੀ ਹੀ ਹੈ। ਪਿੱਛੇ ਭਾਈ ਤਾਰੂ ਸਿੰਘ ਜੀ ਦੱਸਣ ਲੱਗੇ ਵੀ ਜੋ ਸਿਕੰਦਰ ਲੋਧੀ ਸੀ, ਜੋ ਇੱਕ ਖੋਕਾਣਾ ਸੀ, ਇਹਨੇ ਜ਼ੁਲਮ ਦੀ ਬੜੀ ਹੱਦ ਤੋੜੀ। ਜਦੋਂ ਇਹ ਜ਼ੁਲਮ ਦੀਆਂ ਹਨੇਰੀਆਂ ਵਗਾਉਣ ਲੱਗਾ, ਅਖੀਰੀ ਇਹਦੇ ਮਰ ਗਿਆ। ਇਹਦਾ ਪੁੱਤਰ ਜਿਹੜਾ ਬ੍ਰਹਮ ਖਾਨ ਲੋਧੀ, ਇਬਰਾਹਿਮ ਖਾਨ ਲੋਧੀ ਜਿਹਨੂੰ ਕਹਿੰਦੇ ਹੈ, ਜਦੋਂ ਉਹ ਰਾਜ 'ਤੇ ਬੈਠਾ ਤਾਂ ਬੇਸਮਝ ਜਮਾਂ ਹੀ, ਜਿਸ ਕਰਕੇ ਸ਼ਰਾਬ ਕਬਾਬ ਵਿੱਚ ਡੁੱਬਿਆ ਰਹਿੰਦਾ। ਜਿਹੜੇ ਉਹਦੇ ਨਾਲ ਬਚਪਨ ਵਿੱਚ ਖੇਡਦੇ ਸੀ ਕਈ ਬੱਚੇ, ਇਹਨੇ ਉਹਨਾਂ ਨੂੰ ਬਾਲ ਬੱਚਿਆਂ ਨੂੰ ਜਿਹੜਾ ਸੂਬੇਦਾਰ ਬਣਾ ਦਿੱਤੇ। ਜਿਹੜੇ ਹੁਣ ਪੁਰਾਣੇ ਨਵਾਬ ਸੀ, ਹਾਕਮ ਸੀ, ਉਹਨਾਂ ਸਾਰਿਆਂ ਨੂੰ ਇਹਨਾਂ ਦੇ ਪਿੱਛੇ ਬੱਚਿਆਂ ਦੇ ਲੱਗ ਕੇ ਜਿਹੜੇ ਸੂਬੇਦਾਰ ਬਣਾਏ ਨੇ ਆਪ, ਉਹਨਾਂ ਦੇ ਤੌਮਤ ਲਾਉਣ ਕਰਕੇ ਇਹਨੇ ਕਿੰਨੇ ਜਿਹੜੇ ਸੂਬੇਦਾਰ ਹਾਕਮ ਪੁਰਾਣੇ ਮਾਰ ਦਿੱਤੇ, ਜਿਨ੍ਹਾਂ ਵਿੱਚ ਸਤਿਗੁਰੂ ਜੀ ਦੇ ਸਿੱਖ ਜੋ ਦੌਲਤ ਖਾਨ ਲੋਧੀ ਸੁਲਤਾਨਪੁਰ ਲੋਧੀ ਦਾ ਨਵਾਬ ਹੋਇਆ, ਅਤੇ ਉਹਦੇ ਚਾਰ ਪੁੱਤਰ ਜੋ ਗੁਰੂ ਜੀ ਦੇ ਹੁਕਮ ਨਾਲ ਹੋਏ ਸੀ, ਉਹ ਜਿੱਥੇ ਨਮਾਜ਼ ਪੜ੍ਹਦੇ ਸੀ ਉੱਥੇ ਸਤਿਗੁਰੂ ਜੀ ਦੀ ਬਾਣੀ ਦਾ ਜਾਪ ਵੀ ਕਰਦੇ ਸਨ। ਗਾਜੀ ਖਾਂ, ਗਜਮਸਤ ਖਾਂ, ਜੌਲ ਖਾਨ, ਮੀਰ ਖਾਨ, ਇਹ ਚੌਵਾਂ ਨੂੰ ਵੀ ਇਹਨੇ ਮਾਰ ਦਿੱਤਾ। ਅਖੀਰੀ ਜੋ ਰਾਏ ਬਲਾਰ ਦਾ ਪੁੱਤਰ ਸੀ ਰਾਏ ਭੋਏ, ਜੋ ਵਜ਼ੀਰੇ ਆਜ਼ਮ ਸੀ ਇਬਰਾਹਿਮ ਲੋਧੀ ਖਾਂ ਦਾ, ਉਹਨੇ ਸਮਝਾਇਆ ਵੀ ਸੂਰਮਿਆਂ ਨੂੰ ਮਾਰਿਆ ਕਦੀ ਰਾਜ ਨਹੀਂ ਚੱਲਦੇ, ਇਹਨੇ ਦੁਸ਼ਟ ਨੇ ਉਹਨੂੰ ਵੀ ਜਿਹੜਾ ਹੈ ਮਾਰ ਦਿੱਤਾ। ਇਸ ਤਰ੍ਹਾਂ ਜਾਨੀ ਜਾਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਸਭ ਪਤਾ ਸੀ। ਉਹ ਜਿਹੜੇ ਦੌਲਤ ਖਾਂ ਦੇ ਚਾਰ ਪੁੱਤਰਾਂ ਨੇ ਮਾਰਨ ਤੋਂ ਪਹਿਲਾਂ ਇੱਕ ਚਿੱਠੀ ਭੇਜੀ ਸੀ ਲਿਖ ਕੇ, ਉਸ ਵਕਤ ਦੌਲਤ ਖਾਂ ਲੁਧਿਆਣੇ ਵਿੱਚ ਰਹਿ ਰਿਹਾ ਸੀ, ਇੱਥੇ ਚਿੱਠੀ ਮਿਲੀ ਜਿਹਦੇ ਵਿੱਚ ਲਿਖਿਆ ਸੀ ਇਹ ਬੜਾ ਦੁਸ਼ਟ ਹੋ ਗਿਆ ਹੈ ਇਬਰਾਹਿਮ ਖਾਂ ਲੋਧੀ, ਇਹਨੇ ਕਈ ਹਾਕਮ ਮਾਰ ਦਿੱਤੇ ਹੈ, ਪਿਤਾ ਜੀ ਤੁਹਾਨੂੰ ਵੀ ਇੱਕ ਦਿਨ ਮਾਰ ਦੇਗਾ ਲੱਗਦਾ, ਇਹ ਸਾਨੂੰ ਤਾਂ ਇਹਨੇ ਕੈਦ ਕੀਤਾ ਹੈ, ਪਤਾ ਨਹੀਂ ਕਿਸ ਦਿਨ ਮਰ ਜਾਈਏ, ਅਤੇ ਬਾਕੀ ਤੁਸਾਂ ਨੇ ਇੱਥੋਂ ਛੱਡ ਕੇ ਅਤੇ ਕਾਬਲ ਨਿਕਲ ਜਾਣਾ ਹੈ, ਅਤੇ ਜੇ ਹੋ ਸਕਿਆ ਤਾਂ ਆਪਣਾ ਬਦਲਾ ਲੈਣਾ ਸਾਡਾ, ਅਤੇ ਇੰਝ ਕਰਿਓ ਬਦਲਾ ਲੈਣ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਵਿੱਚ ਜ਼ਰੂਰ ਜਾਣਾ, ਜੇ ਉਹਨਾਂ ਦਾ ਇੱਕ ਵਾਰ ਬਚਨ ਹੋ ਗਿਆ ਤਾਂ ਤੁਸੀਂ ਜ਼ਰੂਰ ਬਾਅਦ ਜ਼ਰੂਰ ਜਿੱਤ ਜਾਓਗੇ। ਇਸ ਤਰ੍ਹਾਂ ਜਦੋਂ ਚਿੱਠੀ ਇਹਨੂੰ ਮਿਲੀ ਦੌਲਤ ਖਾਂ ਲੋਧੀ ਨੂੰ, ਇਹ ਚਿੱਠੀ ਲੈ ਕੇ ਵੇਖ ਕੇ ਇਹਦੇ 'ਤੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਮੇਰੇ ਚਾਰ ਦੇ ਚਾਰ ਪੁੱਤਰ ਹੀ ਜਿਹੜੇ ਕੈਦ ਕੀਤੇ ਮਾਰ ਦਿੱਤੇ ਨੇ। ਫਿਰ ਉਹ ਐਮਨਾਬਾਦ ਦਾ ਰਸਤਾ ਪੁੱਛ ਕੇ ਗਿਆ, ਜਿੱਥੇ ਸਤਿਗੁਰੂ ਜੀ, ਜਿੱਥੇ ਅੱਜ ਰੋੜੀ ਸਾਹਿਬ ਗੋਦਰਾ ਸੁਭਾਏ ਮਾਣ ਹੈ, ਉੱਥੇ ਗਿਆ ਹੈ, ਉੱਥੇ ਜਾ ਕੇ ਗੁਰੂ ਜੀ ਚਰਨਾਂ ਵਿੱਚ ਢਹਿ ਪਿਆ, ਸਾਰੀ ਮਿੱਥਿਆ ਕਥਾ ਸੁਣਾਈ ਕਿ ਮਹਾਰਾਜ ਜੀ ਉਹ ਜਿਹੜੇ ਮੇਰੇ ਪੁੱਤਰ, ਉਹ ਮੇਰੇ ਪੁੱਤਰ ਨਹੀਂ ਸਨ, ਆਪ ਜੀ ਦੇ ਸਿੱਖ ਸਨ, ਆਪ ਜੀ ਹੁਕਮ ਨਾਲ ਪੈਦਾ ਹੋਏ, ਆਪ ਜੀ ਦਾ ਸਿੱਖ ਜੋ ਰਾਏ ਬਲਾਰ ਦਾ ਪੁੱਤਰ ਸੀ, ਇਸ ਤਰ੍ਹਾਂ ਉਹ ਦੁਸ਼ਟ ਇਬਰਾਹਿਮ ਖਾਨ ਲੋਧੀ ਨੇ ਮਾਰ ਦਿੱਤੇ ਹੈ, ਮਿਹਰ ਕਰੋ ਵੀ ਇਹ ਪਠਾਣਾ ਦਾ ਰਾਜ ਨਾ ਰਹੇ। ਫਿਰ ਗੁਰੂ ਜੀ ਕਹਿਣ ਲੱਗੇ ਵੀ ਦੌਲਤ ਖਾਂ ਠੀਕ ਹੈ, ਤੂੰ ਕਹਿੰਦਾ ਤਾਂ ਹੈ ਵੀ ਰਾਜ ਨਾ ਰਹੇ, ਅੰਤ ਨੂੰ ਪਛਤਾਏਗਾ, ਕਿਉਂਕਿ ਪਠਾਣਾ ਦੇ ਹੱਥ ਮੁੜ ਕੇ ਰਾਜ ਆਉਣਾ ਨਹੀਂ ਹੈ ਕੋਈ। ਸਤਿਗੁਰੂ ਜੀ ਨੂੰ ਕਹਿਣ ਲੱਗਾ ਇਹ ਮਹਾਰਾਜ ਆਪ ਜੀ ਮਿਹਰ ਕਰੋ, ਇਹ ਰਾਜ ਪਠਾਣਾ ਕੋਈ ਚਲਿਆ ਜਾਵੇ, ਕੋਈ ਨਹੀਂ ਨਵੇਂ ਨਹੀਂ ਆਵੇਗਾ ਤਾਂ ਤਾਂ ਵੀ ਚੱਲੇਗਾ, ਮੈਂ ਤਾਂ ਵੈਸੇ ਬੁੱਢਾ ਹੋ ਗਿਆ, ਮਰਨ ਵਾਲਾ ਹੀ ਹਾਂ, ਆਪ ਜੀ ਮਿਹਰ ਕਰੋ, ਮੇਰੇ ਪੁੱਤਰਾਂ ਦਾ ਬਦਲਾ ਵੀ ਲਿਆ ਜਾਵੇਗਾ। ਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ ਪਾਤਸ਼ਾਹੀ ਲਓ ਮਹਾਰਾਜ ਜੀ, ਆਪ ਜੀ ਦੇ ਮਹਾਨ ਪਾਤਸ਼ਾਹ ਹੋ ਅਤੇ ਦੁਨਿਆਵੀ ਪਾਤਸ਼ਾਹੀ ਸੰਭਾਲਣੀ ਤੁਹਾਨੂੰ ਸੌਖੀ ਹੈ। ਗੁਰੂ ਜੀ ਨੇ ਮਨਾ ਕੀਤਾ ਵੀ ਦੁਨਿਆਵੀ ਪਾਤਸ਼ਾਹੀ ਅਸੀਂ ਨਹੀਂ ਲੈਂਦੇ, ਇਹੋ ਜਿਹੀ ਤਾਂ ਅਸੀਂ ਕਈ ਛੱਡੀਆਂ ਹੈ। ਫਿਰ ਵਾਰ ਵਾਰ ਕਹਿਣੋ ਹਟ ਗਿਆ, ਅਖੀਰੀ ਕਹਿਣ ਲੱਗਾ ਮਹਾਰਾਜ ਆਪ ਜੀ ਨਹੀਂ ਲੈ ਸਕਦੇ, ਪੁੱਤਰਾਂ ਨੂੰ ਨਹੀਂ ਦੇ ਸਕਦੇ, ਅਤੇ ਆਪ ਜੀ ਇਹ ਮੁਗਲਾਂ ਨੂੰ ਹੀ ਦੇ ਦਿਓ ਪਾਤਸ਼ਾਹੀ। ਫਿਰ ਗੁਰੂ ਜੀ ਨੇ ਕਿਹਾ ਵੀ ਠੀਕ ਹੈ, ਜੇ ਤੂੰ ਕਹਿੰਦਾ ਹੈ ਤਾਂ ਜਾਂ ਬਾਬਰ ਨੂੰ ਕਾਬਲ ਜਾ ਕੇ ਚੜ੍ਹਾ ਕੇ ਲਿਆ ਇੱਥੇ, ਅਤੇ ਉਹ ਦੌਲਤ ਖਾਂ ਸਤਿਗੁਰ ਜੀ ਦੀ ਆਗਿਆ ਪਾ ਕੇ ਪ੍ਰਸੰਨ ਹੋਇਆ, ਬਾਬਰ ਕੋ ਗਿਆ, ਉੱਥੇ ਜਾ ਕੇ ਸਾਰੀ ਗੱਲ ਕਹੀ। ਬਾਬਰ ਜਿਹੜਾ ਹੈ ਮੁਗਲ ਬੜਾ ਖੁਸ਼ ਹੋਇਆ, ਅਖੀਰੀ ਇਹ ਤਿਆਰ ਹੋ ਗਿਆ। ਇਹਦੇ ਵਜ਼ੀਰ ਨੇ ਇਹਨੂੰ ਰੋਕਿਆ, ਕਹਿੰਦਾ ਵੀ ਤੂੰ ਐਵੇਂ ਨਾ ਤੁਰ, ਕਿਉਂਕਿ ਜਿਹੜੇ ਪਠਾਣਾ ਦੇ ਕੋਲ ਰਹਿੰਦੇ ਸੀ ਨਾ ਕੋਈ ਕਾਜੀ ਮੌਲਵੀ ਪੀਰ, ਉਹ ਬੜਾ ਭਰੋਸਾ ਦਵਾਉਂਦੇ ਸੀ ਵੀ ਜਿਹੜਾ ਤੇਰੇ 'ਤੇ ਚੜ੍ਹ ਕੇ ਆਊ ਇਬਰਾਹਿਮ ਖਾਂ ਲੋਧੀ, ਉਹ ਮੁਗਲ ਅੰਨੇ ਹੋ ਜਾਣਗੇ। ਇਸ ਤਰ੍ਹਾਂ ਉਹ ਦਿੰਦੇ ਸੀ ਸ਼ਹਿਹਾਂ, ਅਤੇ ਪਠਾਣਾ ਨੂੰ ਹੰਕਾਰ ਸੀ ਵੀ ਲੱਗਦਾ ਸਾਡੇ 'ਤੇ ਕਿਸੇ ਨੇ ਚੜ੍ਹਾਈ ਕਰਕੇ ਨਹੀਂ ਆਉਣਾ ਹੈ, ਜੋ ਆਵੇਗਾ ਅੰਨਾ ਹੋ ਜਾਵੇਗਾ। ਅਤੇ ਉਹ ਫਿਰ ਬਾਬਰ ਜਿਹੜਾ ਹੈ ਉਹਨੇ ਤਿਆਰੀ ਕਰ ਲਈ, ਵਜ਼ੀਰ ਨੇ ਰੋਕਿਆ ਵੀ ਉੱਥੇ ਪੀਰ ਬੜੇ ਜਾਰੇ ਰਹਿੰਦੇ ਹੈ ਹਿੰਦੁਸਤਾਨ ਵਿੱਚ, ਤੂੰ ਇੱਦਾਂ ਨਾ ਚੱਲ, ਪਹਿਲਾਂ ਉਹਨਾਂ ਦੀ ਆਗਿਆ ਲੈ। ਉਹਨਾਂ ਵਿੱਚੋਂ ਜਾਹਰ ਪੀਰ ਜੋ ਹੈ ਗੁਰੂ ਨਾਨਕ ਦੇਵ ਜੀ, ਤੂੰ ਉਹਨਾਂ ਦੀ ਪਹਿਲਾਂ ਪ੍ਰਵਾਨਗੀ ਲੈ। ਇਸ ਤਰ੍ਹਾਂ ਗੁਰੂ ਜੀ ਨੇ ਮਿਹਰ ਕੀਤੀ ਅਤੇ ਗੁਰੂ ਦੇ ਬਚਨ ਵੀ ਆਉਂਦੇ ਆਸਾ ਰਾਗ ਵਿੱਚ, ਕੋਈ ਮੁਗਲ ਨਾ ਹੋਆ ਅੰਧਾ, ਕਿਨੇ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮਹਿ ਤੇਗ ਵਗਾਇਆ। ਇਸ ਤਰ੍ਹਾਂ ਰਣ ਮਹਿ ਤੇਗ ਵਗਾਈ, ਅਤੇ ਉਹ ਗੁਰੂ ਜੀ ਦੇ ਬਚਨ ਵੀ ਹੈ। ਇਸ ਤਰ੍ਹਾਂ ਚੜ੍ਹਾਈ ਕਰਕੇ ਬਾਬਰ ਆਇਆ, ਪਹਿਲਾਂ ਹੰਕਾਰ ਦੇ ਬਚਨ ਕਹੇ, ਉਹ ਪ੍ਰਸੰਗਾਂ ਜਾ ਰਹੇ ਹਨ ਜਿਵੇਂ ਕਥਾ ਆ ਰਹੀ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਸ ਸੀ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਹਿੰਦੁਸਤਾਨ ਹੈ ਪੀਰਨਪੁਰ।
ਜਦੋਂ ਬਾਬਰ ਨੇ ਤਿਆਰੀ ਕਰ ਲਈ ਦੌਲਤ ਖਾਂ ਦੇ ਨਾਲ ਵੀ, ਅੱਜ ਚੰਗਾ ਕੀਤਾ ਵੀ ਘਰ ਦਾ ਭੇਤੀ ਲੰਕਾ ਢਾਹੇ ਸਾਰਾ ਭੇਤ ਦੱਸ ਹੀ ਦਿੱਤਾ ਹੈ, ਅਤੇ ਚਲੋ ਸੌਖਾ ਹੈ ਰਾਜ ਕਰਨਾ, ਕਿਉਂਕਿ ਉਹਨੇ ਆਪਣੀ ਅੱਧੀ ਫੌਜ ਦੇ ਵਹਿ ਖਤਮ ਕਰ ਲਈ, ਹਾਕਮ ਸਾਰੇ ਭਜਾ ਛੱਡੇ ਹੈ, ਅਤੇ ਆਪਾਂ ਫਤਿਹ ਕਰ ਲਈ ਉਹਨੂੰ ਸੌਖਾ ਹੈ। ਅਤੇ ਇਸ ਤਰ੍ਹਾਂ ਜਦੋਂ ਤਿਆਰੀ ਕੀਤੀ ਤਾਂ ਵਜ਼ੀਰ ਕੋਈ ਸਿਆਣਾ ਸੀ, ਉਹਨੇ ਮਨਾ ਕੀਤਾ, ਉਹ ਕਹਿ ਰਿਹਾ ਹੈ ਇਹਨੂੰ ਬਾਬਰ ਨੂੰ ਵੀ ਬਾਦਸ਼ਾਹ ਜਿਹੜੇ ਹਿੰਦੁਸਤਾਨ ਦੇ ਵਿੱਚ ਪੀਰ ਹੈ ਉਹ ਬੜੇ ਪੂਰੇ ਹੈ, ਵੱਡੀ ਕਰਾਮਾਤ ਦੇ ਮਾਲਕ, ਬੜੇ ਆਲਮ ਹਨ,
ਕਰੇ ਮਦਦ ਵੈ ਸ਼ਾਹੇ ਜ਼ਰੂਰ।
ਹੁਣ ਜਦੋਂ ਪਾਤਸ਼ਾਹ ਦੇ ਕੋਈ ਆਫਤ ਆਵੇ ਦੇਸ਼ ਦੇ, ਅਤੇ ਉਹ ਜਿਹੜੇ ਪੀਰ ਉਹ ਦੇਸ਼ ਵਿੱਚ ਵੱਸਦੇ ਹੈ, ਇਹ ਥੋੜ੍ਹੀ ਨਾ ਵੀ ਉਹ ਹੱਥ 'ਤੇ ਧਰ ਕੇ ਹੱਥ 'ਤੇ ਬੈਠੇ ਰਹਿਣਗੇ, ਉਹ ਜ਼ਰੂਰ ਬਾਰ ਜ਼ਰੂਰ ਉਹ ਪਠਾਨ ਦੀ ਮਦਦ ਕਰਨਗੇ।
ਸੋ ਹਮ ਤੇ ਕਬ ਜੀਤਿਓ ਜਾਏ,
ਤੇ ਜਿਨ੍ਹਾਂ ਦੇ ਪਿੱਛੇ ਹੁਣ ਪੀਰਾਂ ਦੇ ਹੱਥ ਹੈ, ਉਹ ਖੁਦਾ ਦੇ ਪਿਆਰਿਆਂ ਦੇ ਹੱਥ ਹੈ, ਉਹ ਕਿਵੇਂ ਜਿੱਤੇ ਜਾ ਸਕਦੇ ਹੈ? ਆਪਾਂ ਜਿੱਤ ਨਹੀਂ ਸਕਦੇ ਉਹ ਪਠਾਨ ਨੂੰ।
ਕਰੈ ਪੀਰ ਜਿਹੇ ਆਪ ਸਹਾਏ,
ਜਿੱਥੇ ਜਿਨ੍ਹਾਂ ਦੀ ਉਹ ਪੀਰ ਮਾਲਕ ਖੁਦਾ ਦੇ ਪਿਆਰੇ ਸੰਤ ਜਿਨ੍ਹਾਂ ਦੀ ਰੱਖਿਆ ਕਾਰਨ ਸਹਾਇਤਾ ਕਰਨ, ਉਹਨਾਂ ਨੂੰ ਕੌਣ ਜਿੱਤ ਸਕਦਾ ਹੈ?
ਹਿੰਦੂ ਪੀਰ ਇੱਕ ਹਿੰਦ ਮੇ ਭਇਓ,
ਕਿਉਂਕਿ ਫਿਰ ਦੱਸ ਰਿਹਾ ਹੈ ਕਿ ਬਾਬਰ ਹਿੰਦੁਸਤਾਨ ਦੇ ਵਿੱਚ ਇੱਕ ਪੀਰ ਹੋਇਆ ਹੈ ਬੜਾ ਮਹਾਨ,
ਸਭ ਪੀਰਨ ਕੀ ਪੀਰੀ ਲੈ ਗਇਓ,
ਉਹ ਤੇ ਸਾਰੇ ਪੀਰਾਂ ਦੀ ਜਿਹੜੀ ਪੀਰੀ, ਸਾਰੇ ਗੁਰੂਆਂ ਦੇ ਗੁਰੂ ਪੁਣਾ, ਸਾਰੇ ਮੀਰਾਂ ਦੀ, ਬਾਦਸ਼ਾਹਾਂ ਦੀ ਬਾਦਸ਼ਾਹੀ ਉਹ ਲੈ ਗਿਆ ਹੈ, ਸਭ ਤੋਂ ਉੱਤਮ ਹੈ, ਮਹਾਨ ਹੈ,
ਉਸ ਤੋਂ ਪੂਰੋ ਕੋਈ ਨਾ ਭਇਓ,
ਉਸ ਵਰਗਾ ਕੋਈ ਪੂਰਾ ਪੀਰ ਕੋਈ ਨਹੀਂ ਹੋਇਆ ਹੈ। ਇਹ ਕਿਹਦੀ ਗੱਲ ਕਰ ਰਿਹਾ ਹੈ? ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਵੀ ਕਹਿੰਦੇ ਹੈ ਜਾਹਰ ਪੀਰ ਜਗਤ ਗੁਰ ਬਾਬਾ, ਇਹ ਜਾਹਰੇ ਪੀਰ ਹੈ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ, ਕਿਉਂਕਿ ਜਾਹਰੇ ਪੀਰ ਹੀ ਹੈ ਨਾ ਜਿਨ੍ਹਾਂ ਦੀ ਇੱਕ ਖੜਾ ਜਿਹੜੀ ਹੈ ਉਹ ਮੱਕੇ ਮੰਦਰ ਵਿੱਚ ਪਈ ਹੋਈ ਹੈ, ਇੱਕ ਉਹਨਾਂ ਦੀ ਜਿਹੜੀ ਹੈ ਮੁਹੰਮਦ ਸਾਹਿਬ ਦੀ ਕਬਰ ਵਿੱਚ ਖੜਾ ਪਈ ਹੋਈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਅਤੇ ਮੁਸਲਮਾਨ ਸਾਰੇ ਜਿਹੜੇ ਆ ਉਹ ਮੱਕੇ ਮਦੀਨੇ ਨੂੰ ਮੰਨਦੇ ਹੈ। ਕਾਬਾ ਮੰਦਰ ਹੈ, ਮੱਕਾ ਜਿਹੜਾ ਸ਼ਹਿਰ ਦਾ ਨਾਮ ਹੈ, ਕਾਬਾ ਮੰਦਰ ਦਾ ਨਾਮ ਹੈ ਜਿਹੜਾ ਉਹ ਜਿਹਦੇ ਦੁਆਲੇ ਸਾਰੇ ਘੁੰਮਦੇ ਹੈ। ਇੱਕ ਖੜਾ ਮਹਾਰਾਜ ਉੱਥੇ ਪਈ ਹੈ, ਇੱਕ ਮਦੀਨਾ ਜਿੱਥੇ ਮੁਹੰਮਦ ਸਾਹਿਬ ਦੀ ਕਬਰ ਹੈ, ਇੱਕ ਖੜਾ ਗੁਰੂ ਜੀ ਦੀ ਉੱਥੇ ਪਈ ਹੈ। ਅਤੇ ਵੇਖ ਲਓ ਜਿੱਥੇ ਉਹ ਮੁਸਲਮਾਨ ਜਿਨ੍ਹਾਂ ਦੇ ਵੱਡੇ ਤੀਰਥ ਹੈ ਉੱਥੇ ਗੁਰੂ ਜੀ ਦੇ ਖੜਾਵਾਂ ਪਈਆਂ, ਅਤੇ ਫਿਰ ਗੁਰੂ ਜੀ ਵਰਗਾ ਕਿਹੜਾ ਵੱਡਾ ਪੀਰ ਹੈ, ਇਹਦੇ ਸਮਝਣ ਦੀ ਜ਼ਰੂਰਤ ਹੈ। ਇਸ ਉਹੀ ਇਹ ਵਜ਼ੀਰ ਗੱਲ ਦੱਸ ਰਿਹਾ ਬਾਬਰ ਨੂੰ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੇ ਵੱਡੇ ਪੀਰਾਂ ਦੇ ਪੀਰ ਹੋਏ ਹਨ। ਜਿਹੜਾ ਵੀ ਉਹਨਾਂ ਦੇ ਅੱਗੇ ਅੜ ਗਿਆ ਉਹ ਹਾਰ ਗਿਆ ਹੈ।
ਹਿੰਦੂ ਔਰ ਸੋ ਮੁਸਲਮਾਨ,
ਜੋ ਅੜੇ ਸੋ ਝੜੇ, ਜੋ ਸਰਨ ਭਰੇ ਸੋ ਤਰੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਜੋ ਅੜਦਾ ਹੈ, ਜੋ ਆ ਕੇ ਉਹਨਾਂ ਅੱਗੇ ਅੜਦਾ ਉਹ ਝੜ ਜਾਂਦਾ, ਜੋ ਸ਼ਰਨ ਪੈ ਜਾਂਦਾ ਉਹ ਤਰ ਜਾਂਦਾ ਹੈ। ਹਿੰਦੂ ਇਹ ਦੱਸ ਰਿਹਾ ਵੀ ਉਹਨਾਂ ਨੇ ਹਿੰਦੂ ਅਤੇ ਮੁਸਲਮਾਨ ਉਹਨਾਂ ਦੋਨਾਂ ਨੂੰ ਇੱਕ ਹੀ ਜਾਣਿਆ ਹੋਏ, ਇਹੀ ਕਹਿੰਦੇ ਨਾ ਕੋ ਹਿੰਦੂ ਨਾ ਮੁਸਲਮਾਨ। ਉਹਦੇ ਹੀ ਕਹਿੰਦੇ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਉਹਨਾਂ ਨੇ ਇੱਕ ਜਾਣਿਆ ਹੈ ਮੁਸਲਮਾਨ ਨੂੰ ਅਤੇ ਸਿੱਖ ਨੂੰ, ਹਿੰਦੂ ਨੂੰ। ਉਸ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਿਹੜੀ ਸੇਵਾ ਹੈ, ਚਾਕਰੀ ਹੈ, ਮਰੀਦ ਪੁਣਾ ਸਾਰੇ ਦੋਨੋਂ ਧੇਰੀ ਕਰਦੇ ਹਨ। ਦੋਨੋਂ ਹਿੰਦੂ ਵੀ ਅਤੇ ਮੁਸਲਮਾਨ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਣੀ ਪੈਂਦੇ ਹੈ ਅਤੇ ਉਹ ਆਪਣੀਆਂ ਮੁਰਾਦਾਂ ਇੱਛਾਵਾਂ ਪੂਰੀਆਂ ਕਰਦੇ ਹੈ। ਨਾਨਕ ਸ਼ਾਹ ਫਕੀਰ, ਹਿੰਦੂ ਦਾ ਗੁਰੂ, ਮੁਸਲਮਾਨ ਦਾ ਪੀਰ।
ਕਰਾਮਾਤ ਹੈ, ਕਰਾਮਾਤ ਮੈਂ ਹੈ ਬੜਪੂਰਾ,
ਉਹ ਤੇ ਸ਼ਕਤੀਆਂ ਦੇ ਵਿੱਚ ਵੀ ਬੜੇ ਪੂਰੇ ਹਨ। ਅਨੰਤ ਕਲਾ ਲੈ ਠਾਕੁਰ ਚੜਿਆ ਹੈ,
ਜਨ ਖੁਦਾਏ ਦੇ ਰਹਿ ਹਜੂਰਾ।
ਤੂੰ ਜਾਣ ਲੈ ਵੀ ਉਹ ਖੁਦਾ ਦੀ ਹਜ਼ੂਰੀ ਵਿੱਚ ਰਹਿੰਦੇ ਹੈ। ਇੱਕ ਉਹਨਾਂ ਦਾ ਜਿਹੜਾ ਸਰਗੁਣ ਸਰੂਪ ਗੁਰੂ ਨਾਨਕ ਦੇਵ ਜੀ ਹੈ, ਨਿਰਗੁਣ ਸਰੂਪ ਉਹ ਖੁਦਾ ਆਪ ਹੀ ਹੈ, ਨਿਰਗੁਣ ਆਪ ਸਰਗੁਣ ਵੀ ਉਹੀ।
ਹਮਨੇ ਉਸਕੀ ਬਾਤ ਪਰਤਾਈ,
ਅਸਾਂ ਨੇ ਆਪਣੇ ਅੱਖੀ ਆਪਣੇ ਇੱਕ ਦੇ ਦੇਖਿਆ ਹੋਵੇਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਜਿਸ ਕਰਕੇ ਬਾਬਰ ਨੂੰ ਇਹ ਕਹਿ ਰਿਹਾ ਵੀ ਅਸੀਂ ਤੇ ਆਪਣੇ ਹੱਡਾਂ ਦੇ ਨਾਲ ਇਹ ਵੇਖਿਆ ਹੈ, ਇਹ ਪਰਤਾਇਆ ਹੈ, ਦੇਖਿਆ ਹੈ, ਉਹਨੂੰ ਜਾਣਿਆ ਹੈ।
ਜੋ ਉਹਨ ਕਹੀ ਸੋ ਸਾਚੀ ਪਾਈ,
ਉਹ ਤੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਜਿਹੜੀ ਉਹਨਾਂ ਮੁੱਖੋਂ ਗੱਲ ਕਹਿ ਦਿੱਤੀ ਹੈ ਉਹ ਤੇ ਅਟਲ ਹੈ, ਸਹੀ ਸੱਚੀ ਹੁੰਦੀ ਹੈ।
ਦੋਹਰਾ ਜੋ ਚਾਹੋ ਤੁਮ ਹਿੰਦ,
ਜੇ ਚਾਹੋ ਤੁਮ ਹਿੰਦ ਲਈ। ਇਹ ਕਹਿੰਦਾ ਵਜ਼ੀਰ ਵੀ ਹੇ ਬਾਬਰ ਬਾਦਸ਼ਾਹ, ਜੇ ਤੂੰ ਚਾਹੁੰਦਾ ਵਾਂ ਵੀ ਮੈਂ ਹਿੰਦੁਸਤਾਨ ਦਾ ਰਾਜ ਭਾਗ ਹਕੂਮਤ ਲੈ ਲਵਾਂ, ਤਾਂ ਤੂੰ ਪਹਿਲਾਂ ਇੰਝ ਕਰ, ਕੋਈ ਆਪਣੀ ਮਨ ਮਰਜ਼ੀ ਬਾਦਸ਼ਾਹ ਵਾਲੀ ਗੱਲ ਨਾ ਕਰ ਵੀ ਮੈਂ ਚਲਿਆ ਜਾਵਾਂ ਅਤੇ ਮੈਂ ਆਪਣੀ ਹਿੰਮਤ ਦੇ ਨਾਲ ਹੀ ਸਭ ਕੁਝ ਕਰ ਲਵਾਂਗਾ। ਤੂੰ ਸਭ ਤੋਂ ਪਹਿਲਾਂ ਜਾ ਕਰਕੇ ਉਹ ਹਿੰਦ ਦੇ ਜੋ ਪੀਰ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਪ੍ਰਵਾਨਗੀ ਆਗਿਆ ਲੈ ਲੈ,
ਬਿਨ ਪ੍ਰਵਾਨਗੀ ਉਸੇ ਤੇ,
ਉਹਨਾਂ ਦੀ ਪ੍ਰਵਾਨਗੀ ਆਗਿਆ ਤੋਂ ਬਿਨਾ
ਅੱਗੇ ਪੈਰ ਨਾ ਦੇਹੋ।
ਤੂੰ ਆਪਣਾ ਕੋਈ ਅੱਗੇ ਪੈਰ ਨਾ ਦੇ, ਕੋਈ ਅੱਗੇ ਹੋ ਕੇ ਚੜੋ ਖਤੀ ਕਰਕੇ ਵੀ ਮੈਂ ਹੁਣ ਹਿੰਦੁਸਤਾਨ ਨੂੰ ਜਿੱਤ ਲਵਾਂ, ਦੌਲਤ ਖਾਨ ਨੇ ਮੈਨੂੰ ਦੱਸ ਦਿੱਤਾ ਹੈ, ਇਹੋ ਜਿਹੀ ਕੋਈ ਗੱਲ ਨਾ ਕਰ। ਤੂੰ ਉਹਨਾਂ ਦੀ ਪ੍ਰਵਾਨਗੀ ਲੈ,
ਪਈ ਤਬ ਦੌਲਤ ਸੁਣ ਬੋਲਤ ਪਇਓ।
ਤਦੋਂ ਦੌਲਤ ਜਿਹੜਾ ਸੀ, ਦੌਲਤ ਖਾਨ ਲੋਧੀ ਜਿਹੜਾ ਗਿਆ ਹੋਇਆ ਸੀ ਬਾਬਰ ਕੋਲ, ਇਹ ਉੱਥੇ ਬੈਠਾ ਸੀ, ਇਸ ਤਰ੍ਹਾਂ ਸੁਣਦਾ ਸੁਣਦਿਆ ਇਹ ਫਿਰ ਬੋਲਿਆ,
ਹਮਨੇ ਵਹਿ ਪੀਰ ਕਰ ਲਿਓ।
ਕਹਿਣ ਲੱਗਾ ਹੈ ਬਾਦਸ਼ਾਹ ਤੂੰ ਫਿਕਰ ਨਾ ਕਰ, ਜਿਸ ਇਹ ਪੀਰ ਦੀ ਜਿਸ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਲ ਕਰ ਰਿਹਾ ਹੈ ਉਹ ਤਾਂ ਮੈਂ ਪਹਿਲਾਂ ਹੀ ਆਪਣਾ ਪੀਰ ਕੀਤਾ ਹੋਇਆ ਹੈ, ਮੈਂ ਉਹਨਾਂ ਦਾ ਮਰੀਦ ਹਾਂ, ਸਿੱਖ ਸੇਵਕ ਹਾਂ।
ਉਸ ਪਰਵਾਨਗੀ ਤੇ ਹਮ ਆਏ,
ਤੇ ਮੈਂ ਐਵੇਂ ਥੋੜ੍ਹਾ ਇੱਥੇ ਆ ਗਿਆ ਹਾਂ ਤੁਹਾਡੇ ਕੋਲੋਂ, ਪਹਿਲਾਂ ਮੈਂ ਉਹਨਾਂ ਨੂੰ ਮਿਲਿਆ ਹਾਂ ਐਮਨਾਬਾਦ ਜਾ ਕੇ, ਫਿਰ ਉਹਨਾਂ ਦੀ ਪ੍ਰਵਾਨਗੀ ਲਈ ਉਹਨਾਂ ਨੇ ਜੇ ਆਗਿਆ ਕੀਤੀ ਹੈ ਵੀ ਜਾ ਤੂੰ ਫਿਰ ਕਹਿਣਾ ਹੈ ਤੇ ਬਾਬਰ ਨੂੰ ਚੜਾ ਕੇ ਲੈ ਆ।
ਤੁਮ ਭੀ ਪ੍ਰਵਾਨਗੀ ਉਸ ਕੀ ਚਾਹੇ।
ਤੇ ਆ ਜਿਹੜੀ ਤੁਹਾਡਾ ਵਜ਼ੀਰ ਗੱਲ ਕਰ ਰਿਹਾ ਹੈ ਤੇ ਉਸੇ ਕਰਕੇ ਤੂੰ ਡਰ ਰਿਹਾ ਨਾ, ਤੁਸੀਂ ਵੀ ਉਹਨਾਂ ਦੀ ਪ੍ਰਵਾਨਗੀ ਆਗਿਆ ਲੈਣੀ ਚਾਹੁੰਦੇ ਹੋ ਤੇ ਮੈਂ ਤੇ ਪਹਿਲਾਂ ਹੀ ਜਿਹੜੀ ਉਹ ਮਨਜ਼ੂਰੀ ਆਗਿਆ ਲੈ ਕੇ ਆਇਆ ਹਾਂ।
ਹਮ ਆਏ ਉਸ ਬਚਨ ਕਰਾਏ।
ਤੇ ਮੈਂ ਵੀ ਥੋੜ੍ਹੀ ਆਇਆ ਹਾਂ, ਮੈਂ ਪਹਿਲਾਂ ਆਉਣ ਤੋਂ ਉਹ ਉਸ ਗੁਰੂ ਨਾਨਕ ਦੇ ਮਹਾਰਾਜ ਹਿੰਦ ਦੇ ਪੀਰ ਦਾ ਹੀ ਬਚਨ ਕਰਾ ਕੇ ਆਇਆ ਹਾਂ। ਤੇ ਜਿਹੜੀ ਪਠਾਣਾ ਦੀ ਪਾਤਸ਼ਾਹੀ ਹੈ, ਜਿਹੜੀ ਹਿੰਦੁਸਤਾਨ ਦੀ ਹਕੂਮਤ ਹੈ, ਉਹ ਮੈਂ ਗਵਾਹ ਕਰਕੇ ਆਇਆ ਹਾਂ। ਮੈਂ ਇਹ ਕਿਹਾ ਸੀ ਵੀ ਗੁਰੂ ਮਹਾਰਾਜ ਜੀ ਪਠਾਣਾ ਦਾ ਰਾਜ ਨਾ ਰਵੇ ਹੁਣ, ਅਤੇ ਉਹ ਗੁਰਾਂ ਨੇ ਆਗਿਆ ਕਰ ਦਿੱਤੀ ਵੀ ਠੀਕ ਹੈ ਜੇ ਤੂੰ ਕਹਿੰਦਾ ਹੈ ਤੇ ਫਿਰ ਮੁਗਲ ਨੂੰ ਬਾਬਰ ਨੂੰ ਚੜਾ ਕੇ ਲੈ ਆ।
ਹਮ ਆਇਓ ਮੁਗਲਨ ਬਖਸ਼ਾਹੇ।
ਤੇ ਮੈਂ ਹੀ ਤੇ ਕਹਿੰਦਾ ਦੌਲਤ ਖਾਂ ਕਹਿ ਰਿਹਾ ਬਾਬਰ ਨੂੰ ਵੀ ਉਹ ਪੀਰ ਦਾ ਤੁਸੀਂ ਫਿਕਰ ਨਾ ਕਰੋ, ਮੈਂ ਹੀ ਤੇ ਉਹਨਾਂ ਕੋ ਬਖਸ਼ਿਸ਼ ਕਰਵਾ ਕੇ ਆਇਆ ਹਾਂ ਤੁਹਾਡੇ ਕੋਲ।
ਤਬ ਪਰਿਓ ਤੋ ਕਾਬਲ ਰਾਹੇ।
ਤਾਂ ਹੀ ਮੈਂ ਜਿਹੜਾ ਇਹ ਕਾਬਲ ਦੇ ਰਸਤੇ ਤੇ ਪਿਆ ਹਾਂ।
ਤੋ ਬਾਬਰ ਮੁਖ ਬਚਨ ਉਚਾਰੋ।
ਤਦੋਂ ਬਾਬਰ ਨੇ ਸੁਣ ਕੇ ਦੌਲਤ ਖਾਂ ਦੀ ਗੱਲ ਤੇ ਇਸ ਤਰ੍ਹਾਂ ਬਚਨ ਕਿਹਾ।
ਉਹ ਕਿਆ ਸ਼ਾਹੀ ਦੇਵਨ ਵਾਰੋ।
ਇਹ ਕਹਿਣ ਲੱਗਾ ਵੀ ਉਹ ਐਸਾ ਕਿਹੜਾ ਪੀਰ ਹੈ ਜਿਹੜਾ ਮੈਨੂੰ ਸਾਨੂੰ ਪਾਤਸ਼ਾਹੀ ਦੇਵੇ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੁਣ ਕੋਈ ਮਹਿਮਾ ਤਾਂ ਸੁਣੀ ਨਹੀਂ ਸੀ ਇਸ ਨੇ, ਅਤੇ ਵੈਸੇ ਵੀ ਜਿਹੜੇ ਕੋਈ ਥੋੜ੍ਹੇ ਦੋ ਚਾਰ ਪੈਸਿਆਂ ਨਾਲ ਮਤਲਬ ਰੱਖਦੇ ਹੈ ਉਹਨਾਂ ਨੂੰ ਕਿਸੇ ਸੰਤ ਦਾ ਨਹੀਂ ਪਤਾ ਹੁੰਦਾ, ਕੋਈ ਗੁਰੂ ਘਰਾਂ ਦੇ ਵਿੱਚ ਕੀ ਸੇਵਾਵਾਂ ਚੱਲ ਰਹੀਆਂ ਕੋਈ ਪਤਾ ਨਹੀਂ ਹੁੰਦਾ, ਕਿਉਂਕਿ ਉਹਨਾਂ ਦਾ ਕਾਰ ਵਿਹਾਰ ਦਾ ਮਤਲਬ ਹੈ। ਅਸੀਂ ਦੁਨੀਆ ਦੇ ਵਿੱਚ ਬਹੁਤ ਲੋਕ ਹਨ, ਹੁਣ ਬਾਬਰ ਜਿਹੜਾ ਬਾਦਸ਼ਾਹ ਹੈ ਇਹਨੂੰ ਵੀ ਪਤਾ ਵੀ ਗੁਰੂ ਨਾਨਕ ਦੇਵ ਮਹਾਰਾਜ ਖੁਦਾ ਰੂਪ ਵਸ ਰਹੇ ਹੈ, ਜਿਸ ਕਰਕੇ ਕਹਿੰਦਾ ਵੀ ਉਹ ਐਸਾ ਕਿਹੜਾ ਪੀਰ ਹੈ ਜਿਹੜਾ ਸਾਨੂੰ ਪਾਤਸ਼ਾਹੀ ਦੇਣ ਵਾਲਾ ਹੈ, ਉਹ ਕੀ ਹੈ।
ਸ਼ਾਹੀ ਦੇਵੇ ਹਮੇ ਰਸੂਲ।
ਸਾਨੂੰ ਤੇ ਜਿਹੜੀ ਪਾਤਸ਼ਾਹੀ ਹੈ ਉਹਦੇ ਸਾਡਾ ਜਿਹੜਾ ਰਸੂਲ ਕਹੀਏ ਪੈਗੰਬਰ ਮੁਹੰਮਦ ਸਾਹਿਬ, ਮੂਸਾ ਪੈਗੰਬਰ, ਇਬਰਾਹਿਮ ਪੈਗੰਬਰ, ਸਾਨੂੰ ਤੇ ਉਹ ਜਿਹੜੀ ਹੈ ਪਾਤਸ਼ਾਹੀ ਦੇਣ ਵਾਲੇ ਹਨ, ਸਾਡੇ ਬੜੇ ਮਹਾਨ ਪੈਗੰਬਰ ਰਸੂਲ ਹਨ।
ਦਰਗਹਿ ਜਾ ਕੀ ਖਸ਼ਕ ਕਬੂਲ।
ਜਿਸ ਸਾਡੇ ਪੈਗੰਬਰਾਂ ਦੀ ਉਹ ਖੁਦਾ ਦੀ ਦਰਗਾਹ ਦੇ ਵਿੱਚ ਖਸ਼ ਕਹੀਏ ਦੁਆ ਕਬੂਲ ਹੁੰਦੀ ਹੈ।
ਰਸੂਲ ਹਮਾਰੋ ਸ਼ਰੀਕ ਖੁਦਾ ਹੈ।
ਸਾਡੇ ਜਿਹੜੇ ਪੈਗੰਬਰ ਹੈ ਉਹ ਖੁਦਾ ਦੇ ਸ਼ਰੀਕ ਹਨ। ਸ਼ਰੀਕ ਕਿਹਨੂੰ ਕਹਿੰਦੇ ਆ, ਇੱਕ ਤਾਂ ਸ਼ਰੀਕਾ ਹੁੰਦਾ ਹੈ, ਅਸਲ ਸ਼ਰੀਕਾ ਕਿਹੜਾ ਹੁੰਦਾ, ਜਿਵੇਂ ਭਰਾ ਭਰਾ ਹੁੰਦੇ ਸ਼ਰੀਕਾ ਬੁਣਾ ਹੁੰਦਾ ਹੈ, ਅਤੇ ਕਹਿੰਦਾ ਵੀ ਸਾਡੇ ਜਿਹੜੇ ਰਸੂਲ ਪੈਗੰਬਰ ਹੈ ਮੁਹੰਮਦ ਸਾਹਿਬ ਹੋਣੀ ਉਹਦੇ ਖੁਦਾ ਦੇ ਸ਼ਰੀਕ ਹੈ, ਭਰਾਵਾਂ ਵਾਂਗ ਇਕੱਠੇ ਬੈਠਦੇ ਹੈ, ਇਸ ਕਰਕੇ ਉਹਨਾਂ ਦੀ ਜ਼ਿਆਦਾ ਸੁਣੀ ਗਿਣੀ ਜਾਂਦੀ ਹੈ ਦਰਗਾਹ ਦੇ ਵਿੱਚ।
ਜੋ ਚਾਹੋ ਸੋ ਲੈ ਕਰਾਏ।
ਉਹ ਜੋ ਚਾਹੁਣ ਉਹ ਕਰਾ ਸਕਦੇ ਹਨ, ਇੰਨੀ ਉਹ ਹਿੰਮਤ, ਇੰਨਾ ਉਹ ਜ਼ੋਰ, ਇੰਨਾ ਉਹਨਾਂ ਦਾ ਖੁਦਾ ਨਾਲ ਪ੍ਰੇਮ ਹੈ।
ਆਪ ਹਮ ਉਸ ਕੋ ਦੇਖੋ ਜਾਏ।
ਬਾਕੀ ਤੁਸੀਂ ਉਹਨਾਂ ਦੇ ਆ ਹਿੰਦ ਦੇ ਪੀਰ ਗੁਰੂ ਨਾਨਕ ਦੇਵ ਜੀ ਦੇ ਗੁਣ ਗਾ ਰਹੇ ਹੋ, ਅਤੇ ਇਹ ਵੀ ਮੈਂ ਜਾ ਕੇ ਅਤੇ ਉੱਥੇ ਵੇਖ ਲੈਣਾ, ਪਰਤਾ ਲੈਣਾ ਕਿ ਹੈ ਕੋਈ ਗੱਲ ਕਿ ਨਹੀਂ।
ਕਸ਼ ਮਨ ਹਮ ਵੈ ਦੇ ਪਰ ਪਤਿਆਏ।
ਵਿਵੇਨਾ ਵੀ ਮੇਰਾ ਕੋਈ ਮਨ ਉਹ ਕੋਈ ਪਰਤਾ ਦਿੰਦੇ ਹੈ, ਕੋਈ ਮੇਰੀ ਆਸਾ ਕੋਈ ਮਨ ਦੀ ਜਿਹੜੀ ਮਨਸਾ ਪੂਰੀ ਕਰ ਦਿੰਦੇ ਹੈ ਕਿ ਨਹੀਂ।
ਦੋਹਰਾ ਤਬ ਦੌਲਤ ਖਾਂ ਬੋਲਿਆ।
ਤਦੋਂ ਦੌਲਤ ਖਾਂ ਲੋਧੀ ਜਿਹੜਾ ਪਠਾਨ ਸੀ ਇਹ ਬਾਬਰ ਨੂੰ ਇਸ ਤਰ੍ਹਾਂ ਬੋਲਿਆ,
ਮੈਂ ਹਿੰਦੂ ਦੋਸਤ ਖੁਦਾਏ।
ਐ ਬਾਬਰ ਐਵੇਂ ਬਾਦਸ਼ਾਹ ਵਾਲੀਆਂ ਗੱਲਾਂ ਨਾ ਕਰੀ ਜਾਓ, ਤੇ ਸਭ ਦੇ ਉਹ ਦੋਸਤ ਹੈ, ਖੁਦਾ ਦੇ ਉਹ ਦੋਸਤ ਹੈ ਤੇ ਖੁਦਾ ਦਾ ਹੀ ਰੂਪ ਹਨ, ਰੱਬ ਹਨ।
ਚੱਲ ਕਰ ਕਰੋ ਦੀਦਾਰ ਤੁਮ,
ਇੱਕ ਵਾਰ ਜਾ ਕੇ ਉਹਨਾਂ ਦਾ ਦਰਸ਼ਨ ਦੇ ਕਰ, ਇੱਕ ਵਾਰ ਜਾ ਕੇ ਆਪਣੇ ਪੈਰਾਂ ਨਾਲ ਚੱਲ ਕੇ ਤੇ ਅੱਖਾਂ ਨਾਲ ਉਹਨਾਂ ਨੂੰ ਵੇਖ ਤੇ ਸਹੀ।
ਤੂੰ
ਤੇਰੇ ਮਨ ਨੂੰ ਜਦੋਂ ਦਰਸ਼ਨ ਕੀਤਿਆਂ ਸ਼ਾਂਤੀ ਆ ਗਈ, ਫਿਰ ਤੂੰ ਮੰਨੇਗਾ, ਫਿਰ ਭਰੋਸਾ ਕਰੇਗਾ ਕਿ ਉਹ ਪੀਰ ਉਹ ਖੁਦਾ ਦਾ ਰੂਪ ਉਹ ਹੈ ਕਿ ਨਹੀਂ।
ਚੋ ਪਈ ਤਬ ਬਾਬਰ ਫਿਰ ਕਹੀ ਲਟਾਏ,
ਤਦੋਂ ਬਾਬਰ ਨੇ ਉਲਟਾਏ ਕਹੀਏ ਮੁੜ ਜਵਾਬ ਦਿੱਤਾ, ਗੱਲ ਕਹੀ
ਜੋ ਨੇ ਹਿੰਦੂ ਮਨ ਪਤਿਆ ਏ।
ਪੀਆ ਠੀਕ ਹੈ, ਤੂੰ ਕਹਿਣਾ ਤੇ ਮਿਲ ਲੈਣਾ ਉਸ ਪੀਰ ਨੂੰ, ਤੇ ਬਾਕੀ ਵੇਖ ਲੈ ਜੇ ਉਹਨਾਂ ਨੇ ਮੇਰਾ ਕੋਈ ਮਨ ਪਰਤਾਵਾ ਨਾ ਕੀਤਾ, ਮੇਰੀ ਆਸਾ ਪੂਰੀ ਨਾ ਕੀਤੀ, ਫਿਰ ਮੈਂ ਉਹਨਾਂ ਨੂੰ ਜਿਹੜੀ ਹੈ ਸਜ਼ਾ ਦੇਵਾਂਗਾ। ਕਹਿਣ ਵਾਲੇ ਗੁਰੂ ਨਾਨਕ ਦੇ ਮਹਾਰਾਜ ਦੌਲਤ ਖਾਨ ਨੂੰ ਵੀ ਬਾਬਰ ਨੂੰ ਚੜ੍ਹਾ ਕੇ ਲਿਆ। ਹੁਣ ਇਹ ਤਾਂ ਬੇਸਮਝ ਹੈ, ਇਹ ਕਿਹੜਾ ਕੋਈ ਅੰਤਰਜਾਮੀ, ਕਿਹੜਾ ਜਾਨੀ ਜਾਣ ਹੈ, ਉਹ ਆਪਣੇ ਹੀ ਜਿਹੜੇ ਉਹ ਰਾਜਨੀਤੀ ਵਾਲੇ ਜਿਹੜੀਆਂ ਗੱਲਾਂ 'ਚ ਕਰੀ ਜਾਂਦਾ ਹੈ। ਕਹਿੰਦਾ ਵੀ ਜੇ ਤਾਂ ਉਹਨਾਂ ਮੇਰੀ ਕੋਈ ਆਸਾ ਨਾ ਪੂਰੀ ਕੀਤੀ ਤੇ ਆ ਫਿਰ ਵੇਖ ਲੈ ਕੇ ਮੈਂ ਉਹਨਾਂ ਨੂੰ ਸਜ਼ਾ ਦੇਵਾਂਗਾ।
ਮੁਸਲਮਾਨ ਕਰ ਦੇਉ ਗੜਾਏ,
ਜਾਂ ਤੇ ਉਹਨਾਂ ਨੂੰ ਫਿਰ ਈਣ ਵਿੱਚ ਲੈ ਆਊਂਗਾ, ਮੁਸਲਮਾਨ ਕਰ ਲਵਾਂਗਾ, ਨਹੀਂ ਤੇ ਜਿੰਦਿਆਂ ਨੂੰ ਧਰਤੀ ਵਿੱਚ ਗੱਡ ਦਿਆਂਗਾ।
ਹੋਏ ਕਾਚੋ ਉਸ ਲਗੇ ਨਾ ਪਾਏ,
ਬਾਕੀ ਹੋਰ ਵੀ ਗੱਲ ਹੈ, ਜੇ ਉਹ ਕੱਚੇ ਹੋਣਗੇ ਤੇ ਮੈਂ ਉਹਨਾਂ ਦੇ ਚਰਨੀ ਨਹੀਂ ਲੱਗਣਾ ਹੈ, ਤੇ ਜੇ ਉਹ ਕੱਚੇ ਜੇ ਹੋਣਗੇ ਤੇ ਮੇਰਾ ਵੀ ਬੜਾ ਜਿਹੜਾ ਹੈ ਦਬਾਅ ਹੈ, ਲੋਕ ਮੈਨੂੰ ਜਾਣਦੇ ਬਾਬਰ, ਮੈਂ ਬਾਬਰ ਸ਼ੇਰ ਵਾਂਗ ਹਾਂ, ਉਹਨਾਂ ਦੇ ਪੈਰ ਨਹੀਂ ਲੱਗਣੇ ਮੇਰਾ ਨਾਮ ਸੁਣ ਕੇ।
ਹਮ ਤੇ ਹਿੰਦੂ ਬਾਰਡਰ ਪਾਹੇ,
ਕਿਉਂਕਿ ਜਿਹੜੇ ਹਿੰਦੂ ਲੋਕ ਕਾਫਰ ਹੈ ਤੇ ਮੇਰੇ ਤੋਂ ਤੇ ਬੜਾ ਉਹ ਡਰ ਖਾਂਦੇ ਆ, ਮੈਨੂੰ ਤੇ ਉਹ ਹਿੰਦੂ ਲੋਕ ਹਿਰਨਾ ਵਾਂਗ ਹੈ, ਮੈਂ ਬੱਬਰ ਸ਼ੇਰ ਵਾਂਗ ਹਾਂ, ਜਿਸ ਕਰਕੇ ਬੜਾ ਡਰਦੇ ਹਨ।
ਜ਼ਰੂਰ ਜ਼ਰੂਰ ਹੀ ਵਹਿ ਨੱਠ ਜਾਏ,
ਜੇ ਉਹ ਕੱਚੇ ਪਿੱਲੇ ਹੋਏ ਤੇ ਉਹ ਜ਼ਰੂਰ ਬਾਰ ਜ਼ਰੂਰ ਮੇਰਾ ਆਉਣਾ ਸੁਣ ਕੇ ਨੱਠੀ ਜਾਣਗੇ।
ਉੱਪਰ ਪਹਾੜ ਜਾਊਂਗ ਲੁਕਾਏ,
ਉਹ ਭੱਜ ਜਾਣਗੇ ਤੇ ਕਿਤੇ ਜੰਗਲਾਂ 'ਚ ਪਹਾੜਾਂ 'ਚ ਲੁਕ ਜਾਣਗੇ। ਗੁਰੂ ਨਾਨਕ ਦੇਵ ਮਹਾਰਾਜ ਬਾਰੇ ਬਾਬਰ ਕਹਿੰਦਾ ਹੈ,
ਜੋ ਪੱਕੋ ਹੋਏ ਰਹੇ ਚੱਲ,
ਜੇ ਤੇ ਉਹ ਪੱਕੇ ਹੋਏ ਪੂਰੀ ਅਵਸਥਾ ਦੇ ਮਾਲਕ ਖੁਦਾ ਪੀਰ ਹੋਏ ਇੱਕ, ਤੇ ਫਿਰ ਉਹ ਚੱਲ ਰਹਿਣਗੇ, ਫਿਰ ਉਹ ਕਿਸੇ ਪਾਸੇ ਨਹੀਂ ਜਾਣਗੇ। ਇਸ ਤਰ੍ਹਾਂ ਕਹਿ ਰਿਹਾ, ਪਰ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਵਿਨਾਸੀ ਪੁਰਖ ਹੈ ਸਭ ਮਹਿ ਰਹਿ ਸਮਾਏ। ਵੀ ਮਹਾਰਾਜ ਕਿੱਥੇ ਜਾਣ ਵਾਲੇ ਹੋ, ਤੇ ਜਿੱਥੇ ਸਤਿਗੁਰ ਜੀ ਦਾ ਦਰਬਾਰ ਹੋ ਜੇ, ਉਹ ਵੀ ਅਬਚਲ ਹੈ, ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਪਰਮੇਸ਼ੁਰ ਆਪ ਵੀ ਅਬਚਲ ਅਚਲ ਹੈ, ਅਡੋਲ ਹੈ, ਅਤੇ ਉਹਦਾ ਜਿਹੜਾ ਨਗਰ ਸਥਾਨ ਉਹ ਵੀ ਅਡੋਲ ਰਹਿੰਦਾ ਹੈ। ਸਤਿਗੁਰ ਜੀ ਦਾ ਟਿਕਾਣਾ ਵੀ ਸਦਾ ਹੀ ਅਚਲ ਹੈ, ਜਿਵੇਂ ਹੁਣ ਆਪਣਾ ਨਗਰ ਹੈ, ਇੱਥੇ ਰਹਿਣ ਵਾਲੇ ਅਸੀਂ ਜਿਹੜੇ ਉਹ ਚੱਲ ਨਹੀਂ ਹਾਂ, ਇੱਥੇ ਜਦੋਂ ਜੀ ਕਰੇ ਇੱਕ ਪਤਾ ਨਹੀਂ ਕਿੱਥੋਂ ਘਰ ਜਾ ਵੇਚ ਕੇ ਦੂਜਾ ਲੈ ਲੈਣਾ, ਹੋਰ ਕਿਤੇ ਚਲੇ ਜਾਣਾ ਹੈ। ਪਰ ਜੋ ਗੁਰੂ ਅਰਜਨ ਦੇਵ ਮਹਾਰਾਜ ਦਾ ਇਹ ਸਥਾਨ ਹੈ, ਜਿੰਨਾ ਚਿਰ ਧਰਤੀ ਰਹਿਣੀ ਇਹ ਸਥਾਨ ਇੱਥੇ ਰਹਿਣਾ ਹੈ, ਅਸੀਂ ਭਾਵੇਂ ਰਹੀਏ ਨਾ ਰਹੀਏ, ਸਾਡੇ ਘਰ ਭਾਵੇਂ ਰਹਿਣ ਨਾ ਰਹਿਣ, ਗੁਰੂ ਜੀ ਦਾ ਸਥਾਨ ਕਿਤੇ ਹੱਲਣ ਵਾਲਾ ਨਹੀਂ, ਅਚਲ ਹੈ, ਅਬਚਲ ਹੈ, ਅਤੇ ਗੁਰੂ ਮਹਾਰਾਜ ਵੀ ਉੱਥੇ ਮੌਜੂਦ ਹੈ, ਅਬਚਲ ਹੀ ਹੈ। ਇਸ ਤਰ੍ਹਾਂ ਇਹ ਕਹਿੰਦਾ ਵੀ ਜੇ ਪੱਕੇ ਹੋਣਗੇ ਗੁਰੂ ਨਾਨਕ ਦੇਵ ਪੀਰ, ਫਿਰ ਤੇ ਉਹ ਅਚਲ ਅਵਿਨਾਸ਼ੀ ਰਹਿਣਗੇ ਇੱਕ ਥਾਂ ਟਿਕੇ ਹੋਏ।
ਜੋ ਕੱਚੋ ਹੋਵੇ ਜਾਊ ਚੱਲ,
ਜੇ ਤੇ ਉਹ ਕੱਚੇ ਹੋਏ ਤੇ ਮੇਰਾ ਨਾਮ ਸੁਣ ਕੇ ਚੱਲ ਜਾਣਗੇ, ਭੱਜ ਜਾਣਗੇ।
ਲੇਹੇ ਦੇਖ ਹਮ ਪੱਕੋ ਕੱਚੋ,
ਬਾਕੀ ਆ ਹੁਣ ਮੈਂ ਚੱਲਿਆ ਤੇ ਹੈ ਹੀ, ਵੇਖ ਹੀ ਲਵਾਂਗਾ ਕਿ ਉਹ ਕੱਚੇ ਆ ਕਿ ਜਾਂ ਪੱਕੇ ਹਨ, ਖੁਦਾ ਹਨ ਆਪ।
ਆਹੇ ਝੂਠ ਕੈ ਆਹੇ ਸੋ ਸੱਚੋ,
ਵੇਖ ਲਾਂਗਾ ਵੀ ਉਹ ਝੂਠੇ ਆ ਕਿ ਜਾਂ ਸੱਚੇ ਹੈ, ਇਹਦੇ ਜਾਏ ਵੇਖਿਆ ਜਾਵੇਗਾ, ਕਿਉਂਕਿ ਅੱਖਾਂ ਦੇ ਪਰੋਖੇ ਦੇ ਓਹਲੇ ਦੇ ਬੜੀਆਂ ਲੋਕ ਸਿਫਤਾਂ ਕਰਦੇ ਹੈ, ਇਹਦੇ ਸਾਹਮਣੇ ਜਾਏ ਪਤਾ ਲੱਗਦਾ ਹੈ।
ਸੋਰਠਾ
ਇਸ ਤਰ੍ਹਾਂ ਦੌਲਤ ਖਾਂ ਲੋਧੀ ਨੂੰ ਅੱਗੇ ਲਾ ਕੇ
ਬਾਬਰ ਚੜ੍ਹਿਓ ਸੋ ਹਿੰਦ ਕੋ।
ਬਾਬਰ ਜਿਹੜਾ ਮੁਗਲ ਬਾਦਸ਼ਾਹ ਹੈ ਇਹ ਹਿੰਦੁਸਤਾਨ ਨੂੰ ਚੜ੍ਹਾਈ ਕਰ ਦਿੱਤੀ ਹੈ। ਬਾਬਰ ਕੌਣ ਹੈ? ਔਰੰਗਜ਼ੇਬ, ਜਹਾਂਗੀਰ, ਸ਼ਾਹਜਹਾਂ, ਹਮਾਯੂ ਇਹ ਸਾਰੇ ਮੁਗਲ ਹਨ। ਅਤੇ ਜਿਹੜੇ ਇਬਰਾਹਿਮ ਲੋਧੀ, ਬਹਿਲੋਲ ਲੋਧੀ, ਇਸੇ ਤਰ੍ਹਾਂ ਸਿਕੰਦਰ ਲੋਧੀ ਇਹ ਸਾਰੇ ਕੌਣ ਹੈ? ਪਠਾਨ ਹੈ। ਪਠਾਨ ਅਤੇ ਲੋਧੀ ਜਿਹੜੇ ਹੈ, ਪਠਾਨ ਲੋਧੀ ਹੈ, ਪਠਾਨ ਅਤੇ ਮੁਗਲ ਵੱਖੋ ਵੱਖਰੀ ਇੱਕ ਬਰਾਦਰੀ ਹੈ, ਹੈ ਉਂਝ ਮੁਸਲਮਾਨ ਹੀ ਸਾਰੇ। ਇਸ ਤਰ੍ਹਾਂ ਬਾਬਰ ਜਿਹੜਾ ਮੁਗਲ ਹੈ ਹਿੰਦੁਸਤਾਨ 'ਤੇ ਚੜ੍ਹਾਈ ਕਰ ਦਿੱਤੀ, ਇਸਨੇ
ਸਤਿਗੁਰ ਬਾਬ ਬਜਾਏ।
ਇੱਧਰੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਬਾਬ ਵਜਾਉਣ ਦਾ ਭਾਈ ਮਰਦਾਨੇ ਜੀ ਨੂੰ ਹੁਕਮ ਕਿਹਾ।
ਮੁਖ ਤੇ ਸ਼ਬਦ ਉਚਾਰਿਓ।
ਕਿਹਾ ਵੀ ਹੈ ਭਾਈ ਮਰਦਾਨਾ ਜੀ, ਤੁਰਕੀ ਬਾਣੀ ਸੱਚ ਕੀ ਬਾਣੀ ਆਈ ਹੈ, ਤੁਸੀਂ ਰਬਾਬ ਵਜਾਓ। ਅਤੇ ਮੁੱਖ ਤੋਂ ਐਸਾ ਸ਼ਬਦ ਉਚਾਰਨ ਲੱਗੇ ਜੋ ਭਵਿੱਖਤ ਵਾਕ ਹਨ।
ਸ਼ਬਦ ਖੁਰਾਸਾਨ ਖਸਮਾਨਾ ਕੀਆ।
ਖੁਰਾਸਾਨ ਖਸਮਾਨਾ ਕੀਆ, ਆਸਾ ਰਾਗ ਦੇ ਵਿੱਚ ਸ਼ਬਦ ਹੈ ਇਹ। ਖੁਰਾਸਾਨ ਖਸਮਾਨਾ ਕੀਆ, ਖੁਰਾਸਾਨ ਇੱਕ ਦੇਸ਼ ਹੈ, ਇਰਾਨ ਦਾ ਜਿਹੜਾ ਪੂਰਬ ਦੇ ਇਲਾਕੇ, ਅਫਗਾਨਿਸਤਾਨ ਦੇ ਪੱਛਮ ਵਾਲੇ ਇਲਾਕੇ ਨੂੰ ਖੁਰਾਸਾਨ ਕਹਿੰਦੇ ਆ। ਇੱਧਰੋਂ ਹਿੰਦੁਸਤਾਨ ਵਿੱਚੋਂ ਜਿਹੜੇ ਹਿੰਦੁਸਤਾਨੀ ਹੈ ਉਹ ਜਿਹੜਾ ਸਿੰਧ ਦਰਿਆ ਹੈ ਉਹਦਾ ਪੱਛਮ ਦੇ ਜਿੰਨੇ ਵੀ ਇਲਾਕੇ ਹੈ ਉਹਨੂੰ ਖੁਰਾਸਾਨ ਕਹਿੰਦੇ ਹੈ। ਇਸ ਤਰ੍ਹਾਂ ਖੁਰਾਸਾਨ 'ਤੇ ਚੜ੍ਹਾਈ ਕੀਤੀ ਬਾਬਰ ਨੇ। ਖੁਰਾਸਾਨ ਨੂੰ ਇਸ ਤਰ੍ਹਾਂ ਖਸਮਾਨਾ ਕਹੀਏ, ਸਪੁਰਦਗੀ ਕਰਕੇ
ਹਿੰਦੁਸਤਾਨ ਲਹਿਰਾਇਆ।
ਫਿਰ ਹਿੰਦੁਸਤਾਨ ਦੇ ਵਿੱਚ ਆ ਵੜਿਆ ਅਤੇ ਹਿੰਦੁਸਤਾਨ ਦੇ ਲੋਕਾਂ ਨੂੰ ਇਹਨੇ ਬੜਾ ਡਰਾਇਆ।
ਆਪੇ ਦੋਸ ਨਾ ਦੇਈ
ਕਰਤਾ। ਸਤਿਗੁਰੂ ਜੀ ਕਹਿੰਦੇ ਭਾਈ, ਜਦੋਂ ਬੰਦਾ ਆਪਣੇ ਅਸੂਲਾਂ ਤੋਂ, ਫਰਜ਼ਾਂ ਤੋਂ ਭੁੱਲ ਜਾਂਦਾ ਹੈ ਅਤੇ ਦੁਸ਼ਟਤਾਈਆਂ ਇਸ ਤਰ੍ਹਾਂ ਕਰਦਾ ਹੈ, ਪਠਾਨ ਲੋਕਾਂ ਨੇ ਵੀ ਇਹ ਕੁਝ ਕੀਤਾ ਸੀ, ਜਿਸ ਕਰਕੇ ਵੀ ਉਹਦੇ ਹੁਣ ਆਪਣੇ ਕੀਤੀ ਦਾ ਫਲ ਤਾਂ ਪਾਉਣਾ ਹੀ ਪੈਣਾ ਹੈ, ਅਤੇ ਉਹ ਦੋਸ਼ ਪਰਮੇਸ਼ੁਰ ਨੂੰ ਕਿਸ ਕਰਤੇ ਨੂੰ ਕਾਹਦੀ ਗੱਲੋਂ ਦੇਣਾ ਹੈ। ਇਸੇ ਤਰ੍ਹਾਂ ਵੀ ਆਪੇ ਦੋਸ਼ ਨਾ ਦੇਈ ਕਰਦਾ, ਉਹ ਮਾਲਕ ਆਪਣੇ ਆਪ ਨੂੰ ਕਦੀ ਦੋਸ਼ ਨਹੀਂ ਦਿੰਦਾ ਹੈ, ਕਿਉਂਕਿ ਬੰਦਾ ਆਪਣੇ ਕਰਤੂਤਾਂ ਦਾ ਫਲ ਆਪ ਭੋਗਦਾ ਹੈ।
ਹਮ ਕਰ ਮੁਗਲ ਚੜਾਇਆ।
ਜਮ ਕਰ, ਸਤਿਗੁਰੂ ਜੀ ਕਹਿਣ ਲੱਗੇ ਵੀ ਉਹ ਪਰਮੇਸ਼ਰ ਨੇ ਜਮ ਦਾ ਰੂਪ ਬਣਾ ਕੇ ਇਹ ਮੁਗਲ ਬਾਬਰ ਨੂੰ ਚੜਾਇਆ। ਜਿਵੇਂ ਹੁਣ ਕਹਿ ਦੇਈਦਾ ਹੈ ਵੀ ਬੰਦਾ ਆਪਣੀ ਕਰਤੂਤਾਂ ਦਾ ਫਲ ਪਾਉਂਦਾ ਹੈ, ਉਹ ਕਿਵੇਂ? ਉਹ ਇਸ ਤਰ੍ਹਾਂ ਸਾਧ ਸੰਗਤ ਜੀ ਵੀ ਹੁਣ ਸਤਿਗੁਰੂ ਜੀ ਦੇ ਰੋਜ਼ ਬਾਣੀ ਵਿੱਚ ਕਹਿ ਰਹੇ ਹੈ ਵੀ ਭਾਈ ਤੂੰ ਨਾਮ ਜਪ, ਸੇਵਾ ਕਰ, ਸੰਤਾਂ ਦਾ ਤੂੰ ਸਤਿਕਾਰ ਕਰ, ਈਰਖਾ ਨਾ ਕਰ, ਛਲ ਨਾ ਕਰ, ਤੂੰ ਐਵੇਂ ਕਿਸੇ ਦੇ ਘਰ ਵੱਲ ਨਾ ਤੂੰ ਤੱਕ, ਨਾ ਤੂੰ ਕਿਸੇ ਨੂੰ ਗੱਲਾਂ ਕਰ, ਆਪਣੇ ਨੂੰ ਚੰਗਾ ਦੂਜੇ ਨੂੰ ਮਾੜਾ ਨਾ ਕਹਿ। ਇਹ ਸਤਿਗੁਰੂ ਜੀ ਰੋਜ਼ ਕਹਿ ਰਹੇ, ਆਪਾਂ ਸੁਣ ਰਹੇ ਹਾਂ, ਪਰ ਆਪਾਂ ਨੂੰ ਅਸਰ ਕਿੱਥੇ ਹੈ? ਆਪਾਂ ਸੁਣਦੇ ਕਿੱਥੇ ਹਾਂ? ਗੁਰੂ ਜੀ ਕਹਿੰਦੇ ਆ ਰੋਜ਼ ਰਹਿਰਾਸ ਸਾਹਿਬ ਵਿੱਚ ਵੀ ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਇਹ ਤਾਂ ਗੁਰੂ ਜੀ ਰੋਜ਼ ਕਹਿ ਰਹੇ ਵੀ ਹੋਰ ਕੰਮ ਤੇਰੇ ਕਿਸੇ ਕੰਮ ਨਹੀਂ, ਭਾਵੇਂ ਤੂੰ ਕਿੰਨੇ ਵੀ ਕਰਦਾ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਸ਼ਾਮ ਤੋਂ ਲੈ ਕੇ ਸਵੇਰ ਤੱਕ, ਤੂੰ 24 ਘੰਟੇ ਡੇ ਨਾਈਟ ਕੰਮ ਕਰ ਰਿਹਾ ਹੈ, ਪਰ ਤੇਰੇ ਕਿਸੇ ਕੰਮ ਨਹੀਂ ਹੈ। ਸਾਧ ਸੰਗਤ ਭਜ ਕੇਵਲ ਨਾਮ, ਸਾਧ ਸੰਗਤ ਵਿੱਚ ਜਾ ਦੇ ਉਹ ਕੇਵਲ ਪਰਮੇਸ਼ਰ ਦਾ ਨਾਮ ਜਪ। ਹੁਣ ਗੁਰੂ ਜੀ ਕਹਿ ਰਹੇ ਜੇ ਸਾਨੂੰ ਕਿਤੇ ਕਿੰਨਾ ਕੁ ਅਸੀਂ ਨਾਮ ਜਪਦੇ ਹਾਂ, ਕਿੰਨਾ ਕੁ ਸਾਨੂੰ ਅਸਰ ਹੈ, ਅਸੀਂ ਕਿੰਨੇ ਵੀ ਜਪਿਆ ਜਾ ਹੀ ਨਹੀਂ ਸਕਦਾ, ਕਿਤੇ ਗੱਲਾਂ ਹੋ ਸਕਦੀਆਂ। ਇਹ ਸਾਧ ਸੰਗਤ ਜੀ ਜਿਹੜੇ ਕਰਦੇ ਹੈ ਉਹ ਅੱਠੇ ਪੈ ਨਾਮ ਦੀ ਕਮਾਈ ਕਰਦੇ ਹਨ, ਆਪਣੇ ਕੰਮ ਵੀ ਕਰ ਲੈਂਦੇ ਹੈ ਅਤੇ ਨਾਮ ਉਹ ਕੰਮ ਦੇ ਵਿੱਚ ਹੀ ਜਪਦੇ ਰਹਿੰਦੇ ਹੈ, ਉਹ ਸਵੇਰੇ ਸ਼ਾਮੀ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਵੀ ਭਰ ਲੈਂਦੇ ਹੈ, ਗੁਰੂ ਦੀ ਸੰਗਤ ਵੀ ਕਰ ਲੈਂਦੇ ਹੈ। ਗੱਲ ਕੀ ਹੈ, ਥੋੜ੍ਹੀ ਸਾਨੂੰ ਡਰ ਹੋਣਾ ਚਾਹੀਦਾ ਹੈ ਕਿ ਵਾਕਿਆ ਇੱਕ ਦਿਨ ਮਰਨਾ ਹੈ ਅਤੇ ਅਗਲੇ ਬੰਨੇ ਲੇਖਾ ਜੋਖਾ ਹੋਣਾ ਹੈ। ਹੁਣ ਮਰਨਾ ਤਾਂ ਭੁਲਾਇਆ ਹੋਇਆ ਹੈ ਅਤੇ ਆ 80-90 ਸਾਲ ਦੀ ਜਿਹੜੀ ਉਮਰ ਹੈ ਇਹ ਅਸੀਂ ਅਚੱਲ ਮੰਨੀ ਹੈ ਕਿ ਇਹਦੇ ਮੁੱਕਣੀ ਨਹੀਂ ਹੈ। ਜਿਨ੍ਹਾਂ ਨੂੰ ਮਰਨਾ ਯਾਦ ਹੈ ਉਹਨਾਂ ਨੇ ਸਾਧ ਸੰਗਤ ਜੀ ਨੀਂਦਾਂ ਛੱਡੀਆਂ ਹੈ, ਉਹਨਾਂ ਨੇ अपने जिहड़े है रंग राग छड्डे होए है ते गुरु दे चरणां नाल लगे हुए है। इस तरह सत संग जी दोष उस मालक नूं की देना है, रोसना काहू संकर हो अपन आप विचार, पिया रोसना किसी ना कर अपने आप की विचार कर भी तू गुरु के बचना से पूरा भी है कि नहीं। जे तू पूरा नहीं है तो एवं गुरु नूं दोष देई जावेगा, लै मेरे करो माड़े मैं की कीता आ की हो गया, ये तेरी जिहड़ा कसूर है अपने फर्जा तो तू उल्टा हो गया है, मालक ना तू करके वादे हुण मुकर गया है, इस करके सजा तो तू पाउणी ही है। उही सतगुरु जी इत्थे कह रहे हैं भी हे भाई वो मालक नूं दोष की देना है, बंदा अपने फर्जा तो जो भुल जाता है जिहड़े दुष्ट लोग तो वो अपनी सज़ा पाउंदे है। इस तरह जामरूप करके मुगल चढ़ाया है, अगे गुरु जी के बचन भी आते एती मार पई कुर लाने तै कि दर्द ना आया, तू करता सपना का सोई, जे सकते को सकता मारे ता मन रोस ना होई। उत्थे गुरु जी का कहण का मकसद भी हे परमेश्वर तू करता सपना का सोई, हे मालक तू तो सारिया का करता है, सबन पैदा करने वाला है, बराबर का मालक है। तो जिहड़े महाराज इन्नी मार पई बाबर ने आ के चढ़ाई की है तो कई गरीब नमाणे मारे गए हैं, तो उन्होंने महाराज हे परमेश्वर तेनों जिहड़ा दर्द नहीं आया है, ये गुरु जी कह रहे अपने वालों भी जिहड़े गरीब नमाणे मारे गए क्योंकि पठाणा ने हत्थ चुकी हुई सी उन्होंने मरना ही मरना, जे सकते को सकता मारे ता मन रोस ना होई। जे पहलवान पहलवान नूं मारे, जे हुण हंकारिया पिंड विच हंकारे नूं हंकारिया ही पिंड दा मार देवे तां मन रोस नहीं हुंदा है, हुण हंकारिया गरीब नूं मार दे तां मन बड़ा रोस हुंदा है। इस तरह गुरु जी उत्थे कह रहे हैं भी सच्चे पातशाह ये गरीब मारे गए है, ये मालक जी आप जी दर्द ना आया क्योंकि मालक तुसीं सब दे बराबर हो। वो बचन गुरु जी ने शब्द उचारिया भविखत बचन इस तरह कहे सन, अगे दौलत खान नू लाया है बाबर ने,
मुल्क अमानी रखता आया,
ते जिथे मुल्क मुसलमाना दे सी अपने ईमान धर्म वाले जिहड़े मुसलमान कौम दे सी उन्हां नू रखदा, इन्हां नू नहीं कुछ कहना है, इन्हां नू नहीं कुछ कहना है, इस तरह बचाउंदा बचाउंदा चढ़ाई करदा आ रहा है। एक नगर आया रस्ते विच जिहड़ा पठाणा दा ग्राम पिंड शहर सी, उसका नाम सी सैदपुरा, इहदा नाम सी पहला सैदपुरा, फिर शेर शाह सूरी ने जदों जितया पठान ने उहदा नाम रखता शेरगढ़। तो इस तरह जिहड़ा बाबर है जदों इहने इत्थे आ के चढ़ाई की फिर इहदा नाम ऐमनाबाद होया। सैदपुर कह लो, शेरगढ़ कह लो, ऐमनाबाद कह लो, एक ही गल है, तीन नाम एक शहर दे है। इस तरह ऐमनाबाद वो पठाणा नूं मारिया आ के बाबर ने किवें, क्योंकि गुरु नानक देव महाराज जी ऐमनाबाद भाई लालो जी जो सन उन्हां को जांदे सी, गुरु जी एक महीने करीब रहे 25 दिन एक बार 5 दिन एक बार भाई लालो जी की बेनती सुन के उत्थे मलक भागो दियां रोट पूड़ियां विच जिहड़ा खून कढ़िया सी सतगुरु जी ने, ते उत्थे जदों गए सतगुरु जी ओह ऐमनाबाद नगर तो बाहर ही सतगुरु जी बैठ गए। उत्थे कुछ फकीर भी बैठे सन, आपो विच ज्ञान चर्चा हुई, गुरु नानक देव महाराज जी ने देखिया कि फकीर काफ़ी चरणा दे भुखे है, तो गुरु जी कहन लगे भी संतो तुहानूं जे भुख लगी है तो तुहाडा जे लोग दुष्ट नहीं कोई बाहर आया देण कुछ ते तुहाडा फकीरां वाला लिबास है ते तुसीं पिंड विच मंग लियाओ। फकीरां नूं कहा पास ही सतगुरु जी दे भाई मरदाना जी सन, उन्हां नूं भुख बड़ी लगदी सी, गुरु जी भुख लाउण वाले सन क्योंकि सिक्ख्या देनी हुंदी सी हर थां, ता ही भाई मरदाना जी नूं भुख लगदी सी, उंज भाई मरदाना जी नूं भी कोई भुख नहीं सी, इहदे इक सतगुरु जी ने विधि विधान बनाया होया सी। कहन लगे महाराज जी मैनूं भी बड़ी भुख लगी है, जे आप जी दी आग्या होवे ते मैं भी कुछ खा सक लवां। ते ओह फकीर ते भाई मरदाना जी ओह ऐमनाबाद नगर विच चले गए, एक पठान दे घर शादी हो रही सी, जदों उत्थे गए ओह ਮੰਗਿਆ ਕੁਝ ਖਾਣ ਨੂੰ। ਉਹ ਸ਼ਰਾਬੀ ਕਬਾਬੀ ਪਠਾਣ ਉਹ ਆਇਆ ਅਤੇ ਗਾਲਾਂ ਕੱਢਣ ਲੱਗ ਪਿਆ ਭਾਈ ਮਰਦਾਨਾ ਜੀ ਨੂੰ ਅਤੇ ਫਕੀਰ ਨੂੰ, ਨਾਲੇ ਗਾਲਾਂ ਕੱਢੀਆਂ ਨਾਲੇ ਧੱਕੇ ਮਾਰ ਕੇ ਭਾਈ ਮਰਦਾਨਾ ਜੀ ਨੂੰ ਸੁੱਟ ਦਿੱਤਾ, ਜਿਸ ਕਰਕੇ ਸੱਟ ਲੱਗ ਗਈ। ਉਹ ਫਕੀਰ ਦੇ ਵਿਚਾਰੇ ਡਰ ਗਏ। ਭਾਈ ਮਰਦਾਨਾ ਜੀ ਨੂੰ ਗੁਰੂ ਜੀ ਨੇ ਹੁਕਮ ਕੀਤਾ ਸੀ ਭਾਈ ਲਾਲੋ ਜੀ ਨੇ ਵੀ ਨਾਲ ਹੀ ਲੈ ਕੇ ਵਾਪਸ ਆਉਣਾ ਹੈ। ਅਤੇ ਉਹ ਜਦੋਂ ਕੱਢ ਦਿੱਤਾ ਅਤੇ ਭਾਈ ਮਰਦਾਨਾ ਜੀ ਹੁਣੀ ਚਲੇ ਗਏ ਭਾਈ ਲਾਲੋ ਜੀ ਦੇ ਘਰ। ਉੱਥੇ ਉਹਨਾਂ ਭੁੱਜੇ ਹੋਏ ਦਾਣੇ ਛਕਾਏ ਇਹਨਾਂ ਨੂੰ, ਇੱਕ ਫਕੀਰ ਨੂੰ ਅਤੇ ਭਾਈ ਮਰਦਾਨਾ ਜੀ ਨੂੰ, ਛੱਕ ਕੇ ਕਿਹਾ ਵੀ ਤੁਹਾਨੂੰ ਭਾਈ ਲਾਲੋ ਜੀ ਗੁਰੂ ਮਹਾਰਾਜ ਜੀ ਨੇ ਬੁਲਾਇਆ ਹੈ ਆਪਣੇ ਕੋਲ, ਬਾਹਰ ਹੀ ਸਤਿਗੁਰੂ ਜੀ ਬਿਰਾਜਮਾਨ ਹਨ। ਫਿਰ ਉਹ ਲੈ ਕਰਕੇ ਭਾਈ ਮਰਦਾਨਾ ਜੀ ਉੱਥੇ ਗਏ, ਸਾਰੀ ਉਹ ਨਗਰ ਦੀ ਵਿਥਿਆ ਸੁਣਾਈ ਵੀ ਸਤਿਗੁਰੂ ਜੀ ਇਸ ਤਰ੍ਹਾਂ ਮੰਗਣਾ ਅਤੇ ਕੀ ਹੈ। ਉੱਥੇ ਮੰਗਿਆ ਸੋ ਗਾਲਾਂ ਕੱਢਦੇ ਧੱਕੇ ਮਾਰਦੇ ਉੱਥੇ ਉੱਥੇ ਪਠਾਣ ਲੋਕ। ਉਹ ਐਸੀ ਹਾਲਤ ਵੇਖ ਕੇ ਪਠਾਣਾਂ ਦੇ ਜਿਹੜੇ ਪਾਪ ਕਰਮ ਪਿਛਲੇ ਉਗੜੇ ਹੋਏ, ਤਾਂ ਹੀ ਬੰਦਾ ਜਿਹੜਾ ਉਹ ਕਰਤੂਤਾਂ ਮਾੜੀਆਂ ਕਰਦਾ ਹੈ। ਅਤੇ ਗੁਰੂ ਜੀ ਨੇ ਉਸ ਸ਼ਬਦ ਉਚਾਰਿਆ, ਭਾਈ ਲਾਲੋ ਜੀ ਪਾਸ ਹੀ ਸਨ ਅਤੇ ਗੁਰੂ ਜੀ ਦੇ ਸਿੱਖ ਵੀ ਸਨ, ਜਿਸ ਕਰਕੇ ਉਹ ਬਾਣੀ ਭਾਈ ਮਰਦਾਨਾ ਜੀ ਨੂੰ ਕਿਹਾ ਵੀ ਰਬਾਬ ਵਜਾਓ ਤੁਰਕੀ ਬਾਣੀ ਆਈ ਹੈ। ਸ਼ਬਦ ਉਚਾਰਿਆ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨਵੇਂ ਲਾਲੋ, ਪਾਪ ਕੀ ਜੰਝ ਲੈ ਕਾਬਲ ਹੋ ਧਾਇਆ, ਜੋਰੀ ਮੰਗੈ ਦਾਨਵੇਂ ਲਾਲੋ। ਇਹ ਗੁਰੂ ਜੀ ਨੇ ਭਵਿੱਖਤ ਵਾਕ ਗਏ। ਉਹ ਭਵਿੱਖਤ ਵਾਕ ਸਤਿਗੁਰੂ ਜੀ ਦੇ ਪੂਰੇ ਹੋਏ, ਬਾਬਰ ਚੜ੍ਹ ਕੇ ਆਇਆ, ਇਹ ਸੈਦਪੁਰ ਜਿਹੜਾ ਪਠਾਣਾ ਦਾ ਨਗਰ ਸੀ ਇਹਨੂੰ ਉਜਾੜਿਆ। ਇਹਨਾਂ ਪਠਾਣਾਂ ਨੇ, ਇੱਥੋਂ ਦੇ ਲੋਕਾਂ ਨੇ ਸਤਿਗੁਰ ਜੀ ਦਾ ਕੁਝ ਅਪਮਾਨ ਕੀਤਾ ਸੀ, ਨਰਾਦਰੀ ਕੀਤੀ ਸੀ, ਤਾਂ ਹੀ ਉਹਨਾਂ ਦੀ ਐਸੀ ਹਾਲਤ ਹੋਈ। ਜਿਹੜੇ ਮਾਲਕ ਦੀ ਜਿਹੜੇ ਉਹ ਨਰਾਦਰ ਕਰਦੇ ਸੰਤਾਂ ਦਾ ਭਗਤਾਂ ਦਾ, ਉਹਨਾਂ ਦਾ ਇਹੀ ਹਾਲ ਹੁੰਦਾ ਹੈ ਭਾਈ। ਤਦੋਂ ਦੌਲਤ ਖਾਨ ਨੂੰ ਇਹ ਬਾਬਰ ਨੇ ਜਿਹੜਾ ਬੁਲਾਇਆ ਹੈ, ਜਦੋਂ ਐਮਨਾਬਾਦ ਵਿੱਚ ਇਹ ਬਾਬਰ ਪਹੁੰਚਿਆ ਤੇ ਇਹਨੇ ਦੌਲਤ ਖਾਨ ਨੂੰ ਇਸ ਤਰ੍ਹਾਂ ਹੁਕਮ ਕੀਤਾ,
ਪੰਜਾਬ ਮੁਲਕ ਨਾਨਕ ਕੋ ਆਇਆ,
ਜਿਸ ਨਾਨਕ ਫਕੀਰ ਦੀ ਤੂੰ ਗੱਲ ਕਰਦਾ ਹੈ ਦੌਲਤ ਖਾਨ ਨਵਾਬ ਪਠਾਨ, ਉਹ ਪੰਜਾਬ ਮੁਲਕ ਜਿਹੜਾ ਆ ਗਿਆ ਹੈ,
ਐਮਨਾਬਾਦ ਟਿਗ ਹੁਤੋ ਪਤਾਇਆ,
ਤੂੰ ਦੱਸਦਾ ਸੀ ਵੀ ਐਮਨਾਬਾਦ ਦੇ ਕੋਲ ਹੀ ਉਹ ਗੁਰੂ ਨਾਨਕ ਦੇਵ ਪੀਰ ਜੀ ਬੈਠੇ ਰਹਿੰਦੇ ਹੈ, ਉਹ ਇਲਾਕਾ ਆ ਗਿਆ, ਹੁਣ ਤੂੰ ਦੱਸ। ਇਸ ਤਰ੍ਹਾਂ ਮੈਨੂੰ ਤੇ ਇਉਂ ਪ੍ਰਤੀਤ ਹੁੰਦਾ ਵੀ ਮੇਰੇ ਆੜੇ ਗਿਲਜਿਆਂ ਪਠਾਣਾਂ ਦੀ ਜੋ ਸਾਢੇ 7 ਫੁੱਟ 8 ਫੁੱਟ ਜਵਾਨ ਹੁੰਦੇ ਹੈ, ਲੱਗਦਾ ਵੀ ਉਹਨਾਂ ਨੂੰ ਦੇਖ ਕਰਕੇ ਤੇ ਉਹ ਜਿਸ ਨਾਨਕ ਪੀਰ ਦੀ ਤੂੰ ਗੱਲ ਕਰਦਾ ਉਹ ਡਰ ਕੇ ਚਲੇ ਗਏ ਹਨ।
ਸੋ ਨੱਠ ਗਏ ਕੇ ਰਹਿਓ ਘਰ,
ਆ ਵੇਖ ਵੀ ਉਹ ਘਰੇ ਹੀ ਹੈ ਹੁਣ, ਜਿੱਥੇ ਆਪਾਂ ਟਿਕਾਣਾ ਕੀਤਾ ਕਿ ਜਾਂ ਨੱਠ ਭੱਜ ਗਏ ਹਨ।
ਜੋ ਨੱਠ ਗਏ ਤੋ ਫੇਰ ਲਿਆਵੋ,
ਜੇਕਰ ਗੁਰੂ ਨਾਨਕ ਦੇਵ ਪੀਰ ਜੀ ਨੱਠ ਗਏ ਤਾਂ ਤੂੰ ਇੰਜ ਕਰ ਉਹਨਾਂ ਨੂੰ ਬੁਲਾ ਕੇ ਵਾਪਸ ਲਿਆ, ਤੇ ਤੂੰ ਉਹਨਾਂ ਨੂੰ ਲੈ ਕੇ ਆ ਤੇ ਸਾਡੇ ਨਾਲ ਉਹਨਾਂ ਦੀ ਗੱਲ ਬਾਤ ਕਰਵਾ ਦੇ। ਮੈਂ ਕਹਿੰਦਾ ਵੀ ਉਹਨਾਂ ਦੇ ਨਾਲ ਕੋਈ ਵੀ ਖੋਟੀ ਗੱਲ, ਕੋਈ ਵੀ ਜਿਹੜਾ ਹੁਜਤਬਾਜ਼ੀ ਬਿਲਕੁਲ ਨਹੀਂ ਕਰਾਂਗਾ। ਤੇ ਜਿਹੜੀ ਕੋਈ ਜਗੀਰ ਉਹ ਚਾਹੁੰਦੇ ਹੋਣ ਪੀਰ ਮੈਂ ਉਹਨਾਂ ਨੂੰ ਦੇ ਦਿਆਂਗਾ। ਗੁਰੂ ਮਹਾਰਾਜ ਪਾਤਸ਼ਾਹੀਆਂ ਬਖਸ਼ਣ ਵਾਲੇ, ਇਹ ਰਾਜਾ ਬਾਦਸ਼ਾਹ ਵਾਲੀ ਉਹ ਹੰਕਾਰੀਆਂ ਵਾਲੀ ਗੱਲ ਜੀ ਕਰਦਾ ਵੀ ਗੁਰੂ ਨਾਨਕ ਦੇਵ ਜੀ ਨੂੰ ਤੂੰ ਬੁਲਾ ਕੇ ਲਿਆ, ਜੇ ਕੋਈ ਉਹਨਾਂ ਨੂੰ ਕੋਈ ਜਗੀਰ ਕੋਈ ਅਹੁਦਾ ਚਾਹੀਦਾ ਤਾਂ ਮੈਂ ਦੇ ਦਿੰਦਾ ਹਾਂ। ਪਰ ਇਹਨਾਂ ਨਹੀਂ ਪਤਾ ਵੀ ਸਤਿਗੁਰੂ ਜੀ ਦੇ ਇਸ ਤਰ੍ਹਾਂ ਹੈ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ। ਜੇ ਸਤਿਗੁਰੂ ਮਹਾਰਾਜ ਜੀ ਇੱਕ ਵਾਰ ਆਪਣੀ ਮਿਹਰ ਦੀ ਨਿਗਾਹ ਨਾਲ ਦੇਖ ਲੈਣ ਤਾਂ ਲੱਖਾਂ ਪਾਤਸ਼ਾਹੀਆਂ ਵਰਗੇ ਕੋਈ ਖੁਸ਼ੀ ਦੇ ਦਿੰਦੇ ਹੈ। ਇੱਕ ਤਾਂ ਹੁੰਦਾ ਨਾ ਵੀ ਲੱਖਾਂ ਪਾਤਸ਼ਾਹੀਆਂ ਦੇ ਦੇਣੀਆਂ, ਇੱਕ ਹੈ ਵੀ ਲੱਖਾਂ ਪਾਤਸ਼ਾਹੀਆਂ ਜਿੰਨੀ ਖੁਸ਼ੀ ਮਹਾਰਾਜ ਇੱਕੋ ਹੀ ਦੇ ਦਿੰਦੇ ਹੈ। ਐਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਮਹਾਨ ਹਨ ਇਹ ਕਹਿੰਦਾ ਵੀ ਜੇ ਉਹਨਾਂ ਨੂੰ ਕੋਈ ਜਗੀਰ ਚਾਹੀਦੀ ਤੇ ਉਹ ਮੈਂ ਦੇ ਦਿੰਦਾ, ਤੂੰ ਉਹਨਾਂ ਨੂੰ ਮੇਰੇ ਕੋਲ ਲੈ ਕੇ ਆ।
ਸੋ ਮੂਰਖ ਉਹਨੇ ਲਖੀ ਨਾ ਬਾਤ,
ਜਿਹੜੇ ਮੂਰਖ ਲੋਕ ਹੈ ਉਹ ਕਿਵੇਂ ਗੱਲ ਜਾਣ ਸਕਦੇ ਉਸ ਪਰਮੇਸ਼ਰ ਦੀ, ਨਹੀਂ ਜਾਣ ਸਕਦੇ ਉਹ। ਤੁਮਰੀ ਗਤ ਮੇਂ ਤੁਮ ਹੀ ਜਾਣੀ, ਇਹ ਮਾਲਕ ਜੀ ਆਪਣੀ ਜਿਹੜੀ ਗਤ ਅਵਸਥਾ ਗਿਆਨ ਜਿਹੜਾ ਆਪ ਜੀ ਦੀ ਖੇਡ ਹੈ, ਮਿਤ ਮਰਿਆਦਾ ਉਹਦੇ ਤੁਸੀਂ ਜਾਣ ਸਕਦੇ, ਬੰਦਾ ਕੀ ਜਾਣ ਸਕਦਾ ਹੈ। ਹਰ ਕੀ ਗਤ ਨੇ ਕੋ ਜਾਣੈ, ਜੋਗੀ ਜਦੀ ਤਬੀ ਪਚ ਹਾਰੇ ਔਰ ਬਹੁਤ ਲੋਕ ਸਿਆਣੇ, ਬੜੇ ਬੜੇ ਸਿਆਣੇ ਬੜੇ ਬੜੇ ਜੋਗੀ ਰੱਬ ਨਾਲ ਜੁੜੇ ਹੋਏ, ਜਦੀ ਜਦੀ ਸਤੀ ਇਸੇ ਤਰ੍ਹਾਂ ਤਬੀ ਸਾਰੇ ਪਚ ਹਾਰੇ ਹੋ ਗਏ ਹੈ, ਸਾਰੇ ਉਹ ਖੱਚਤ ਹੋ ਗਏ ਤਪ ਕਰ ਕਰਕੇ, ਪਰ ਉਹ ਮਾਲਕ ਦੀ ਗਤ ਨਹੀਂ ਕੋਈ ਜਾਣ ਸਕਦਾ ਹੈ। ਇਸੇ ਤਰ੍ਹਾਂ ਬਾਬਰ ਉਹ ਦੁਨਿਆਵੀ ਪਾਤਸ਼ਾਹ, ਉਹ ਮਾਲਕ ਜਿਹੜਾ ਧੁਰ ਤੋਂ ਹੀ ਪਾਤਸ਼ਾਹ, ਗੁਰੂ ਜੀ ਉਹਦੀ ਕੀ ਗੱਤ ਜਾਣ ਸਕਦਾ ਹੈ।
ਸਤਿਗੁਰ ਡਰ ਕਬ ਕਿਸ ਤੇ ਜਾਤ,
ਵੀ ਸਤਿਗੁਰੂ ਜੀ ਦਾ ਜਿਹੜਾ, ਗੁਰੂ ਜੀ ਕਿੱਥੋਂ ਡਰ ਕੇ ਕਿਸੇ ਤੋਂ ਜਾਂਦੇ ਹੈ, ਜੋ ਹੈ ਹੀ ਨਿਰਭਉ
ਕਰਤਾ ਹਰਤਾ ਆਪੇ ਹੋਈ,
ਉਹਦੇ ਮਾਲਕ ਕਰਤਾ ਸ੍ਰਿਸ਼ਟੀ ਨੂੰ ਕਰਨ ਵਾਲੇ ਪੈਦਾ, ਸ੍ਰਿਸ਼ਟੀ ਨੂੰ ਨਾਸ ਕਰਨ ਵਾਲੇ ਆਪ ਹੈ। ਉਹਦੇ ਹਰਨ ਭਰਨ ਜਾਗਾ ਨੇਤਰ ਹੋਰ, ਐ ਕਿਤੇ ਨੇਤਰ ਮਾਰੇ ਪ੍ਰਕਾਸ਼ ਕਰ ਲੈਣ, ਖੋਲ੍ਹ ਲੈਣ ਅਤੇ ਬ੍ਰਹਿਮੰਡ ਰਚ ਦਿੰਦੇ ਹੈ, ਅਤੇ ਕਿਤੇ ਨੇਤਰ ਬੰਦ ਕਰ ਲੈਣ ਅਤੇ ਸਾਰੇ ਜਿਹੜੇ ਤਾੜ ਫਾੜ ਹੋ ਜਾਂਦੀ, ਸਭ ਜਿਹੜੇ ਮਿਟ ਜਾਂਦੇ ਬ੍ਰਹਿਮੰਡਾਂ ਦੇ ਬ੍ਰਹਿਮੰਡ। ਅਤੇ ਉਹ ਮਾਲਕ ਕਿਹੜਾ ਕਿਸੇ ਤੋਂ ਡਰ ਕੇ ਜਾ ਸਕਦੇ, ਕਿਤੇ ਵੀ ਸੱਚੇ ਪਾਤਸ਼ਾਹ ਥੋੜ੍ਹੀ ਕਿਸੇ ਤੋਂ ਡਰ ਕੇ ਜਾ ਸਕਦੇ ਹਨ।
ਉਸਕੇ ਡਰ ਤੇ ਜਗ ਸੁਖ ਹੋਈ,
ਉਹ ਮਾਲਕ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਏ, ਉਹ ਆਪੇ ਮਾਲਕ ਸ੍ਰਿਸ਼ਟੀ ਨੂੰ ਕਰਨ ਵਾਲਾ ਹੈ, ਆਪੇ ਉਹਨੂੰ ਨਾਸ ਕਰਨ ਵਾਲਾ ਹੈ, ਆਪੇ ਉਹਨੂੰ ਭੁਗਤਣ ਵਾਲਾ ਹੈ, ਆਪੇ ਸਭ ਨੂੰ ਦੇਣ ਵਾਲਾ ਹੈ ਮਾਲਕ।
ਉਸਕੇ ਡਰ ਤੇ ਜਗ ਸੁਖ ਹੋਈ,
ਉਹਦੇ ਡਰ ਤੋਂ ਤੇ ਸਾਰੇ ਜਗਤ ਨੂੰ ਸੁਖ ਹੋ ਰਿਹਾ ਹੈ, ਉਹਦੇ ਤੋਂ ਸਭ ਕੁਝ ਡਰ ਰਿਹਾ ਹੈ, ਸਾਰਾ ਕੁਝ ਉਸ ਮਾਲਕ ਦੇ ਪੈ ਵਿੱਚ ਹੈ। ਜਿਵੇਂ ਆਸਾ ਦੀ ਵਾਰ 'ਚ ਬਚਨ ਆਉਂਦੇ, ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲਹਿ ਲਖ ਦਰੀਆਓ, ਪੈ ਵਿੱਚ ਅਗਨ ਕੱਢੈ ਵੇਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਇੰਦ ਫਿਰੈ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹ ਕਰੋੜੀ ਚਲਤਨ ਅੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਡਾਣੇ ਆਕਾਸ਼, ਪੈ ਵਿੱਚ ਜੋਤ ਮਹਾਬਲ ਸੂਰ, ਪੈ ਵਿੱਚ ਆਵਹਿ ਜਾਵਹਿ ਪੂਰ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਉਹਦੇ ਗੁਰੂ ਨਾਨਕ ਦੇ ਮਹਾਰਾਜ ਜੀ ਨਿਰਭਉ ਹੈ, ਨਿਰੰਕਾਰ ਹੈ, ਕਾਰ ਤੋਂ ਰਹਿਤ ਹੈ, ਸੱਚ ਸਰੂਪ ਹੈ। ਇੱਕੋ ਹੀ ਇੱਕ ਗੁਰੂ ਨਾਨਕ ਦੇ ਮਹਾਰਾਜ ਮਾਲਕ ਹਨ, ਜਿਨ੍ਹਾਂ ਨੂੰ ਕੋਈ ਭੈ ਨਹੀਂ ਹੈ। ਬਾਕੀ ਸਗਲਿਆਂ ਭਉ ਲਿਖਿਆ ਸਿਰਲੇਖ, ਸਾਰਿਆਂ ਦੇ ਉੱਪਰ ਭੈ ਬਣਿਆ ਹੋਇਆ ਹੈ। ਜਿਸ ਮਾਲਕ ਦੇ ਡਰ 'ਤੇ ਤਾਂ ਸਾਰੇ ਲੋਕਾਂ ਨੂੰ ਸੁੱਖ ਹੋ ਰਿਹਾ ਹੈ, ਉਹ ਕਿਵੇਂ ਕਿਸੇ ਤੋਂ ਡਰ ਕੇ ਜਾ ਸਕਦੇ ਹਨ ਭਾਈ।
ਦੋਹਰਾ ਜਿਹੇ ਸਤਿਗੁਰੂ ਥੇ ਤਪ ਕਰਤ,
ਜਿੱਥੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਤਪ ਕਰ ਰਹੇ ਸਨ,
ਉੱਪਰ ਰੋੜੀ ਥਾਏ,
ਜਿੱਥੇ ਗੁਰੂ ਜੀ ਰੋੜੀ ਰੋੜਾਂ ਨੂੰ ਵਿਛਾ ਕਰਕੇ ਗੁਰੂ ਨਾਨਕ ਦੇਵ ਜੀ ਤਪ ਕਰ ਰਹੇ ਸਨ। ਰੋੜੀ ਸਾਹਿਬ ਗੋਦਰਾ ਅੱਜ ਵੀ ਐਮਨਾਬਾਦ, ਜਿਨ੍ਹਾਂ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਉੱਥੇ ਸੁਭਾਇਮਾਨ ਹੈ, ਬੜਾ ਸੁੰਦਰ ਸਥਾਨ ਹੈ ਗੁਰੂ ਜੀ ਦਾ।
ਘੁੰਮ ਚਲੇ ਗਿਰ ਵਰ ਚਲੇ,
ਇੱਥੇ ਕਵੀ ਜੀ ਇਸੇ ਤਰ੍ਹਾਂ ਭਾਈ ਤਾਰੂ ਸਿੰਘ ਜੀ ਕਹਿ ਰਹੇ, ਭਾਈ ਆਹ ਧਰਤੀ ਘੁੰਮਦੀ ਹੈ ਇਹ ਤਾਂ ਗੱਲ ਸਿੱਧ ਹੈ, ਪਰ ਧਰਤੀ ਚਲਾਇਮਾਨ ਹੋ ਸਕਦੀ, ਭਾਵ ਭੁਚਾਲ ਆ ਸਕਦੇ, ਫਟ ਸਕਦੀ ਹੈ। ਇਸੇ ਤਰ੍ਹਾਂ ਪਹਾੜ ਇੱਕ ਥਾਂ ਟਿਕੇ ਹੋਏ ਪਹਾੜ ਉੱਡਣਾ ਸ਼ੁਰੂ ਕਰ ਸਕਦੇ ਹਨ।
ਤਪ ਗੁਰ ਅਚਲ ਰਹਾਏ,
ਤਪ ਗੁਰ ਅਚਲ ਰਹਾਏ, ਪਰ ਗੁਰੂ ਜੀ ਜਿਹੜੇ ਹੈ ਉਹ ਤਪ ਐਸਾ ਕਰ ਰਹੇ ਹੈ ਕਿ ਗੁਰੂ ਜੀ ਅਚਲ ਹਨ, ਗੁਰੂ ਜੀ ਕਦੀ ਚਲਾਇਮਾਨ ਨਹੀਂ ਹੋ ਸਕਦੇ। ਚਲਾਇਮਾਨ ਕੀ ਹੁੰਦਾ ਹੈ, ਜਿਵੇਂ ਗੁਰੂ ਜੀ ਇੱਕ ਵਾਰ ਸਮਾਧੀ 'ਚ ਬੈਠ ਕੇ ਨਾ, ਕੋਈ ਵੀ ਆ ਜਾਵੇ, ਭੁਚਾਲ ਆ ਜਾਵੇ, ਕੁਝ ਹੜ ਆ ਜਾਣ, ਗੁਰੂ ਜੀ ਨੂੰ ਹਿਲਾ ਨਹੀਂ ਸਕਦੇ। ਉਹਦੇ ਮਾਲਕ ਦਾ ਜਿਹੜਾ ਸੁੱਟਿਆ ਹੋਇਆ ਕੱਖ ਹੀ ਨਹੀਂ ਕੋਈ ਹਿਲਾ ਸਕਦਾ ਹੈ। ਰਾਮ ਚੰਦ ਕੀ ਲਸ਼ਟਕਾ ਮਾਰਿਆ ਜਿਨ ਰੋਗ, ਉਹਦੇ ਪ੍ਰਹਿਲਾਦ ਭਗਤ ਵਰਗੇ ਵੀ ਉਹ ਪਰਮੇਸ਼ਰ ਦੀ ਸੋਟੀ ਨਹੀਂ ਚੱਕ ਸਕੇ। ਪ੍ਰਹਿਲਾਦ ਭਗਤ ਨੂੰ ਵੀ ਹੰਕਾਰ ਹੋ ਗਿਆ ਸੀ ਇੱਕ ਵਾਰ, ਜਦੋਂ ਪਰਮੇਸ਼ੁਰ 'ਤੇ ਚੜ੍ਹਾਈ ਕਰਨ ਗਏ ਤਾਂ ਉਹ ਮਾਲਕ ਦੀ ਸੋਟੀ ਨਾ ਚੁੱਕ ਸਕੇ। ਅਤੇ ਗੁਰੂ ਨਾਨਕ ਦੇਵ ਮਹਾਰਾਜ ਤਾਂ ਉਹ ਪਰਮੇਸ਼ੁਰ ਹੀ ਆ, ਜਿਸ ਮਾਲਕ ਦੀ ਕੋਈ ਸੋਟੀ ਨਹੀਂ ਚੱਕ ਸਕਦਾ ਅਤੇ ਉਹ ਗੁਰੂ ਕਿਵੇਂ ਜਿਹੜੇ ਹੈ ਚਲਾਇਮਾਨ ਹੋ ਸਕਦੇ ਆ। ਇਸ ਤਰ੍ਹਾਂ ਰੋੜੀ ਸਾਹਿਬ ਵਾਲਾ ਸਥਾਨ, ਰੋੜਾਂ ਦੀ ਵਿਛਾਈ, ਰੋੜਾਂ ਕੀ ਗੁਰ ਕਰੀ ਵਿਛਾਈ, ਭਾਈ ਗੁਰਦਾਸ ਜੀ ਕਹਿੰਦੇ ਰੋੜਾਂ ਦੀ ਗੁਰ ਕਰੀ ਵਿਛਾਈ। ਇਹ ਰੋੜੀ ਸਾਹਿਬ ਗੁਰਾਂ ਜੀ ਨੇ ਰੋਡ ਵਿਛਾ ਕਰਕੇ ਵਿਛਾਈ ਕਰਕੇ ਉੱਤੇ ਤਪ ਕੀਤਾ ਸੀ। ਗੁਰੂ ਜੀ ਅਚਲ ਹਨ ਭਾਈ, ਤਦੋਂ ਦੌਲਤ ਖਾਨ ਨੂੰ ਇਸ ਸ਼ਾਹ ਬਾਬਰ ਨੇ ਫਰਮਾਇਆ,
ਤੁਰਤ ਦੌਲਤ ਵੱਲ ਗੁਰ ਕੀ ਧਾਇਆ।
ਇਹ ਬੜੀ ਛੇਤੀ ਦੇ ਨਾਲ ਦੌਲਤ ਖਾਂ ਗੁਰੂ ਜੀ ਵੱਲ ਭੱਜ ਕੇ ਗਿਆ ਹੈ।
ਤਬ ਜਗਹ ਗੁਰ ਨਜ਼ਰ ਸੁਆਈ।
ਇਸ ਤਰ੍ਹਾਂ ਇਹ ਦੂਰੋਂ ਆਉਂਦਿਆਂ ਆਉਂਦਿਆਂ ਘੋੜੇ ਤੋਂ ਤੇ ਇਹਨੂੰ ਗੁਰੂ ਜੀ ਦੀ ਜਿੱਥੇ ਗੁਰੂ ਜੀ ਤਪ ਕਰ ਰਹੇ ਸਨ ਉਹ ਜਗ੍ਹਾ ਨਜ਼ਰ ਆਈ।
ਉੱਤਰ ਘੋੜਿਓ ਪਗ ਕਰੀ ਧਾਈ।
ਇਸ ਤਰ੍ਹਾਂ ਘੋੜੇ ਤੋਂ ਦੂਰੋਂ ਹੀ ਉੱਤਰ ਗਿਆ ਹੈ ਵੀ ਗੁਰੂ ਜੀ ਸਾਹਮਣੇ ਘੋੜੇ 'ਤੇ ਜਾਣਾ ਨਿਰਾਦਰੀ ਹੈ। ਜਿਵੇਂ ਅਸੀਂ ਅੱਜ ਕੱਲ੍ਹ ਉਹ ਗੁਰੂ ਦੇ ਸਥਾਨ ਤੱਕ ਹੀ ਹੈ ਚੜ੍ਹੇ ਚੜ੍ਹਾਏ ਆਉਂਦੇ ਹਾਂ, ਕੋਈ ਮਤਲਬ ਨਹੀਂ ਹੈ ਗੁਰੂ ਦੇ ਸਾਹਮਣੇ ਕੀ ਹੈ। ਕਈ ਅਤੇ ਸਾਧ ਸੰਗਤ ਜੀ ਦਰਬਾਰ ਵਿੱਚ ਜੱਫੀਆਂ ਪਾ ਪਾ ਕੇ ਮਿਲੀ ਜਾਂਦੇ ਹੈ, ਜਿੱਦਾਂ ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਵਿਛੜੇ ਪਏ ਹਾਂ। ਰੋਜ਼ ਅਸੀਂ ਗੱਲਾਂ ਕਰਨ ਵਾਲੇ, ਰੋਜ਼ ਅਸੀਂ ਮਿਲਣ ਵਾਲੇ, ਫਿਰ ਗੁਰੂ ਦੇ ਦਰਬਾਰ ਵਿੱਚ ਗੁਰੂ ਨੂੰ ਪਿੱਛਾ ਕਰਕੇ ਅਤੇ ਉਹ ਮੇਲ ਮਿਲਾਪ ਹੋ ਰਹੇ ਹੁੰਦੇ ਆ ਵੀ ਗੁਰੂ ਜੀ ਦੀ ਕੋਈ ਸਾਰ ਨਹੀਂ ਰੱਖਣੀ ਅਸਾਂ ਨੇ, ਇਹ ਸਾਡਾ ਸੁਭਾਅ ਹੈ। ਗੁਰੂ ਜੀ ਦੇ ਦਰਬਾਰ ਅੰਦਰ ਆ ਕੇ ਕਦੀ ਕਿਸੇ ਨੂੰ ਨਹੀਂ ਮਿਲੀਦਾ, ਕਦੀ ਕਿਸੇ ਨੂੰ ਹੱਥ ਨਹੀਂ ਸੁੱਟੀਦਾ, ਕਦੀ ਕਿਸੇ ਨੂੰ ਜੱਫੀ ਪਾ ਕੇ ਨਹੀਂ ਮਿਲੀਦਾ ਗੁਰੂ ਦਰਬਾਰ ਅੰਦਰ। ਇਹਦੇ ਆਮ ਜੀ ਗੱਲ ਹੈ ਸਾਧ ਸੰਗਤ ਜੀ, ਹੁਣੇ ਇੱਥੇ ਕੋਈ ਬੈਠਾ ਹੋਵੇ ਮੰਤਰੀ, ਉਹਦੇ ਅੰਦਰ ਜਾ ਕਿਹੜਾ ਹੈ ਜੱਫੀਆਂ ਪਾਪਾ ਮਿਲ ਸਕਦਾ। ਉੱਥੇ ਤਾਂ ਐਂ ਲੋਕ ਅਲਰਟ ਅਤੇ ਐਂ ਕਿਤੇ ਸ਼ਾਂਤੀ ਛਾਈ ਹੁੰਦੀ ਹੈ, ਫੋਨ ਵੀ ਸਾਈਲੈਂਟ ਕੀਤੇ ਜਾਂਦੇ ਹੈ। ਇੱਥੇ ਅਸੀਂ ਗੁਰੂ ਦੇ ਦਰਬਾਰ 'ਚ ਆਉਂਦੇ ਹਾਂ, ਰੋਜ਼ ਅਸੀਂ ਸ਼ਾਮਾਂ ਨੂੰ ਆਉਣ ਵਾਲੇ, ਸਵੇਰੇ ਆਉਣ ਵਾਲੇ, ਫਿਰ ਐਂ ਮਿਲੀ ਮਿਲਾਈ ਜਾਂਦੇ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਹੈ। ਗੁਰੂ ਦਰਬਾਰ ਅੰਦਰ ਆ ਕੇ ਇਸ ਤਰ੍ਹਾਂ ਕਦੀ ਮਿਲੀਦਾ ਨਹੀਂ ਹੈ। ਇਸ ਗੁਰੂ ਦੇ ਜਿਹੜੇ ਹੈ ਸਤਿਗੁਰੂ ਜੀ ਦੀ ਕਦੀ ਨਰਾਦਰੀ ਪ੍ਰਮਾਣ ਹੈ ਨਹੀਂ, ਪਰ ਸਾਡੇ ਵੱਲੋਂ ਪੂਰੀ ਕੀਤੀ ਜਾਂਦੀ ਹੈ ਵੀ ਅਸੀਂ ਬੜੇ ਹਾਂ। ਇਸ ਤਰ੍ਹਾਂ ਹਿਸਾਬ ਦੇ ਨਾਲ ਰਹਿਣਾ ਚਾਹੀਦਾ ਗੁਰੂ ਦਰਬਾਰ ਅੰਦਰ, ਇਹੋ ਜਿਹੜੇ ਕੰਮ ਕਾਜ ਬਿਲਕੁਲ ਨਹੀਂ ਕਰਨੇ ਚਾਹੀਦੇ। ਦੌਲਤ ਖਾਂ ਵੇਖ ਲਓ ਪਠਾਨ ਹੈ, ਬੜੀ ਦੂਰ ਆਪਣਾ ਘੋੜਾ ਖੜਾ ਕਰਕੇ ਅਤੇ ਉੱਥੋਂ ਹੱਥ ਜੋੜ ਕੇ ਚੱਲ ਪਿਆ ਗੁਰੂ ਮਹਾਰਾਜ ਵੱਲ। ਕੁਰਨਸ ਦੂਰੋਂ ਹੀ ਮਹਾਰਾਜ ਜੀ ਨੂੰ ਨਮਸਕਾਰਾਂ ਬੰਦਨਾ ਕਰਦਾ ਆਉਂਦਾ ਹੈ। ਹੇ ਖੁਦਾ ਜੀ, ਹੇ ਪੀਰ ਜੀ,
ਚਰਨੀ ਮੱਥਾ ਗੁਰ ਕੀ ਲਾਇਆ।
ਅਤੇ ਆਇਆ ਹੈ ਬੜੀ ਛੇਤੀ, ਜੋ ਚੱਲਦਾ ਚੱਲਦਾ ਦੂਰੋਂ ਹੀ ਪਹਿਲਾਂ ਸਾਧ ਸੰਗਤ ਦੀ ਧਰਤੀ 'ਤੇ ਮੱਥਾ ਟੇਕਦਾ ਆਉਂਦਾ ਹੈ ਗੁਰੂ ਜੀ ਵੱਲ ਨੂੰ। ਨੇੜੇ ਆਇਆ ਤੇ ਗੁਰੂ ਜੀ ਦੇ ਚਰਨਾਂ ਉੱਪਰ ਇਹਨੇ ਆਪਣਾ ਮੱਥਾ ਰੱਖ ਦਿੱਤਾ ਹੈ।
ਬਾਰ ਬਹੁਤ ਲੋ ਰਹਿਓ ਟਿਕਾਈ।
ਬੜਾ ਲੰਮਾ ਸਮਾਂ ਹੀ ਇਹਨੇ ਆਪਣਾ ਮੱਥਾ ਰੱਖ ਛੱਡਿਆ। ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਇਸ ਤਰ੍ਹਾਂ ਮਾਲਕ ਜੀ ਦੀ, ਉਹ ਗੁਰੂ ਨਾਨਕ ਦੇਵ ਜੀ ਦੀ ਪੂਰਾ ਪੀਰ ਮੰਨਦਾ ਹੋਇਆ ਅਤੇ ਸਤਿਗੁਰੂ ਜੀ ਦੇ ਚਰਨਾਂ 'ਤੇ ਇਹਨੇ ਮੱਥਾ ਰੱਖਿਆ ਅਤੇ ਮੱਥਾ 'ਤੇ ਇਹਨੇ ਐਂ ਰੱਖ ਦਿੱਤਾ, ਚੁੱਕ ਹੀ ਨਹੀਂ ਰਿਹਾ ਵੀ ਜਿਵੇਂ ਇਹ ਮਨ 'ਚ ਹੀ ਗੱਲ ਹੈ ਵੀ ਕੋਈ ਮੇਰਾ ਪੂਰਬਲਾ ਜੇ ਕੋਈ ਕਰਮ ਮਾੜਾ ਹੈ ਤਾਂ ਸਭ ਮਿਟ ਜਾਣ। ਇਸ ਤਰ੍ਹਾਂ ਮੱਥਾ ਆਪਣਾ ਚੁੱਕ ਹੀ ਨਹੀਂ ਰਿਹਾ।
ਸਤਿਗੁਰ ਰਹਿਓ ਬਲੇ ਹੋ ਠਾਈ।
ਅਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਇਹ ਮਰੀਦ ਜੀ ਹੈ ਦੌਲਤ ਖਾਂ ਜੀ, ਆਪਣਾ ਜਿਹੜਾ ਮੱਥਾ ਹੁਣ ਚੁੱਕ ਲੋ।
ਸਤਿਗੁਰ ਥੇ ਸਭ ਜਾਣੀ ਜਾਣ।
ਸੱਚੇ ਪਾਤਸ਼ਾਹ ਜੀ ਤੇ ਸਭ ਤਰ੍ਹਾਂ ਦੇ ਨਾਲ ਭਾਈ ਜਾਣੀ ਜਾਣ ਹੈ, ਅੰਦਰ ਬੈਠਿਆਂ ਨੂੰ, ਬਾਹਰ ਬੈਠਿਆਂ ਨੂੰ, ਕਰਮ ਕਮਾਉਂਦਿਆਂ ਨੂੰ ਸਭ ਜਾਣਦੇ ਹਨ ਗੁਰੂ ਨਾਨਕ ਦੇਵ ਮਹਾਰਾਜ ਜੀ।
ਕੁਛ ਦੌਲਤ ਗੁਰ ਰੱਖਿਓ ਮਾਣ।
ਇਹ ਇਸ ਤਰ੍ਹਾਂ ਫਿਰ ਵੀ ਗੁਰੂ ਜੀ ਨੇ ਦੌਲਤ ਖਾਂ ਦਾ ਵੀ ਆਇਆ ਹੈ, ਜੇ ਗੁਰੂ ਜੀ ਆਉਣ ਤੋਂ ਪਹਿਲਾਂ ਕਹਿ ਦੇਣ ਵੀ ਸਾਨੂੰ ਪਤਾ ਹੈ ਉਹ ਬਾਬਰ ਕੀ ਕਹਿ ਰਿਹਾ ਹੈ, ਅਤੇ ਉਹ ਬਾਬਾ ਨੂੰ ਸਾਡੇ ਵੱਲੋਂ ਕਹਿ ਦਿੱਤੀ ਵੀ ਕੋਈ ਗੱਲ ਨਹੀਂ ਹੁੰਦੀ ਹੈ, ਕਿਉਂਕਿ ਸਤਿਗੁਰੂ ਜੀ ਹੈ ਹੀ ਅਜਰ ਅਜਰ, ਅਜਰ ਨੂੰ ਜਰਨ ਵਾਲੇ, ਜਿਹੜੀ ਨਾ ਜਰੀ ਜਾਣ ਵਾਲੀ ਗੱਲ ਨੂੰ ਜਰ ਲੈਣ ਵਾਲੇ, ਸਤਿਗੁਰੂ ਮਹਾਰਾਜ ਵਿੱਚ ਐਸੀ ਸ਼ਕਤੀ ਹੈ। ਜਿਸ ਕਰਕੇ ਮਾਣ ਰੱਖਣ ਦੇ ਵਾਸਤੇ ਦੌਲਤ ਖਾਨ ਦਾ
ਬਾਬਰ ਕੋ ਸਭ ਜ਼ਿਕਰ ਸੁਣਾਇਆ।
ਇਹ ਬਾਬਰ ਨੇ ਜੋ ਗੱਲ ਕਹੀ ਹੈ ਵੀ ਤਿਆਰ ਹੋ ਗਿਆ ਚੜ੍ਹਾਈ ਕਰਨ ਵਾਸਤੇ ਹਿੰਦੁਸਤਾਨ 'ਤੇ, ਉਹ ਸਾਰਾ ਜ਼ਿਕਰ ਜਿਹੜਾ ਹੈ ਦੌਲਤ ਖਾਨ ਨੇ ਗੁਰੂ ਮਹਾਰਾਜ ਜੀ ਨੂੰ ਸੁਣਾਇਆ।
ਤੁਮ ਪੈ ਬਾਬਰ ਚਾਹਤ ਆਇਆ
ਕਿ ਮਹਾਰਾਜ ਜੀ ਬਾਬਰ ਜਿਹੜਾ ਉਹ ਐਮਨਾਬਾਦ ਵਿੱਚ ਆ ਗਿਆ ਹੈ ਅਤੇ ਉਹ ਆਪ ਜੀ ਦਾ ਦਰਸ਼ਨ ਕਰਨਾ ਚਾਹੁੰਦਾ, ਆਪ ਜੀ ਨੂੰ ਮਿਲਣਾ ਚਾਹੁੰਦਾ ਹੈ। ਇਸ ਤਰ੍ਹਾਂ ਇਹ ਦੌਲਤ ਖਾਨ ਨੇ ਗੁਰੂ ਜੀ ਨੂੰ ਕਿਹਾ। ਗੁਰੂ ਜੀ ਕਹਿਣ ਲੱਗੇ ਵੀ ਠੀਕ ਹੈ, ਆਉਂਦਾ ਅਤੇ ਉਹਨੂੰ ਆ ਲੈਣ ਦਿਓ। ਪਹਿਲੀ ਗੱਲ ਗੁਰੂ ਜੀ ਕਹਿੰਦੇ ਵੀ ਅਸੀਂ ਆਪ ਹੀ ਨੂੰ ਮਿਲਦੇ ਹਾਂ, ਇੱਥੇ ਆਵੇਗਾ ਤਾਂ ਨੁਕਸਾਨ ਕਰੇਗਾ ਗਰੀਬਾਂ ਦਾ। ਫਿਰ ਗੁਰੂ ਜੀ ਉੱਥੇ ਗਏ ਆ, ਜਿਵੇਂ ਉਹਨੇ ਉੱਥੇ ਕਾਬਲ ਬੈਠਿਆ ਹੋਇਆ ਹੀ ਉਹ ਕਬੂਲ ਜੇ ਬੋਲੇ ਮਹਾਰਾਜ ਜੀ ਨੂੰ, ਸੱਚੇ ਪਾਤਸ਼ਾਹ ਜੀ ਨੇ ਉਸੇ ਤਰ੍ਹਾਂ ਹੀ ਸਾਰੇ ਦੱਸੇ ਵੀ ਬਾਬਰ ਤੂੰ ਗੁੱਸਾ ਕਿਹੜੀ ਗੱਲ ਦਾ ਕਰਦਾ ਸੀ, ਇਸ ਤਰ੍ਹਾਂ ਕੀ ਮੱਲਿਆ ਹੈ। ਇਸ ਤਰ੍ਹਾਂ ਗੁਰੂ ਜੀ ਮਹਾਰਾਜ ਕਹਿੰਦੇ ਹੈ। ਇਹ ਜਿਹੜਾ ਪ੍ਰਸੰਗ ਹੈ, ਸਾਧ ਸੰਗਤ ਜੀ ਕੱਲ੍ਹ ਵੀ ਬੇਨਤੀ ਕੀਤੀ ਸੀ, ਇਹ ਜਿਹੜੀ ਕਥਾ ਹੈ ਇਹ ਪ੍ਰਸੰਗ ਕਿਸੇ ਹੋਰ ਗ੍ਰੰਥ ਵਿੱਚ ਬਿਲਕੁਲ ਨਹੀਂ ਆਉਂਦਾ ਹੈ। ਨਾਨਕ ਪ੍ਰਕਾਸ਼ ਦਾ ਬੜਾ ਵਿਸਥਾਰ ਹੈ ਜਿਹਦੀ ਕਥਾ ਆਪਾਂ ਟੀਵੀਆਂ ਵਿੱਚ ਚੱਲ ਰਹੀ ਹੈ, ਅਤੇ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਦੀ ਬੜੀ ਵਿਸਥਾਰ ਸਹਿਤ ਕਥਾ ਹੈ। ਉੱਥੇ ਵੀ ਪਰ ਇਹ ਵਿਚਾਰ ਨਹੀਂ ਆਉਂਦੀ ਹੈ ਵੀ ਮੁਗਲਾਂ ਨੂੰ ਗੁਰੂ ਜੀ ਨੇ ਰਾਜ ਕਿਵੇਂ ਦਿੱਤਾ, ਕਿਵੇਂ ਪਠਾਣਾ ਕੋ ਰਾਜ ਗਿਆ, ਕਿਵੇਂ ਦੌਲਤ ਖਾਨ ਨੇ ਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਉਹ ਪ੍ਰਸੰਗ ਸਿਰਫ ਇਸੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਇਹ ਕਥਾ ਆਉਂਦੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਆਉਣ ਵਾਲੇ ਪ੍ਰਸੰਗ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮੇਂ ਦੀ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦੀ ਸੰਗਤ ਬਖਸ਼ਣਾ ਰੇ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੇ ਖਿਮਾਂ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ ਜੀ।
ਸਤਿਗੁਰ ਥੇ ਸਭ ਜਾਣੀ ਜਾਣ, ਉਸ ਦੌਲਤ ਗੁਰ ਰਾਖਿਓ ਮਾਨ, ਬਾਬਰ ਕੋ ਸਭ ਜ਼ਿਕਰ ਸੁਣਾਇਆ, ਤੁਮ ਪੈ ਬਾਬਰ ਚਾਹਤ ਆਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਛੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ, ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਬਿਵੇਕ, ਹੇ ਪਰੰਪਰ ਹਰ ਹਰੇ, ਹੈ ਬੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀਏ ਭਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋ ਦਿ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਮ ਦੇ, ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਬ੍ਰਤ ਹੋਤ ਹੈ, ਸੁਣੋ ਸੁ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।